ਤੇਰੀ ਛੰਦ ਇੱਕ ਦਿਨ ਚੜਿਓ ਸੋ ਜਵਰ ਹਰ ਗੋਬਿੰਦ ਕਬਰੇ ਪੋੜ ਇਸ ਮਾਤ ਚਿੰਦ ਪੁਨ ਦਿਵਸ ਤੀਸਰੇ ਵੀ ਦਿਖਾਏ ਜੇ ਨਾਮ ਸੀਤਲਾ ਜਗਤ ਗਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜਿਨਕੇ ਭਾਗ ਬੜੇ ਹੈ ਭਾਈ ਤਿੰਨ ਸਾਧੂ ਸੰਗ ਮੁਖ ਜੁਰੇ, ਵੱਡਿਆਂ ਭਾਗਾਂ ਵਾਲੇ ਹੋ ਕਿ ਪਤਤ ਪਾਵਨ ਭਗਤ ਵਚਲ ਕਿਰਪਾ ਨਿਧਾਨ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਦੇਵ ਜੀ ਦੇ ਪਵਿੱਤਰ ਪਾਵਨ ਚਰਣਾ ਕਮਲਾਂ ਚ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਇਕੱਤਰਤਾਈਆਂ ਕਰਕੇ ਸਤਿਗੁਰਾਂ ਦੀ ਪਾਵਨ ਪਵਿੱਤਰ ਲੜੀਵਾਰ ਕਥਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਜੀ ਦੇ ਬਾਲਪਨੇ ਦੀ ਬਾਲ ਲੀਲਾ ਦੀ ਕਥਾ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਭਾਵਨਾ ਨਾਲ ਆਪ ਜੀ ਸਰਵਣ ਕਰ ਰਹੇ ਹੋ। ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਪਹੁੰਚੇ ਨੇ। ਇੱਥੇ ਕੁਝ ਸਮਾਂ ਰਹਿ ਕੇ ਸਤਿਗੁਰਾਂ ਨੇ ਬਤੀਤ ਕੀਤਾ ਹੈ। ਬਾਲ ਰੂਪ ਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਗੁਰੂ ਕੇ ਮਹਿਲਾਂ ਵਿਚ ਲੀਲਾ ਕਰਦੇ ਹਨ। ਸਤਿਗੁਰਾਂ ਦਾ ਪ੍ਰਤਾਪ ਸਤਿਗੁਰਾਂ ਦੀ ਮਹਿਮਾ ਵੇਖ ਕੇ ਸਤਿਗੁਰਾਂ ਦਾ ਤਾਇਆ ਬਾਬਾ ਪ੍ਰਿਥੀ ਚੰਦ ਤੇ ਬੀਬੀ ਕਰਮੋ ਦੋਵੇਂ ਦੁਖਤ ਹੁੰਦੇ ਨੇ। ਇੱਥੋਂ ਤੱਕ ਵੀ ਪ੍ਰਿਥੀ ਚੰਦ ਗੱਲਾਂ ਕਰਦਾ ਹੈ ਕੀ ਹੋਇਆ ਜੇ ਗੁਰੂ ਅਰਜਨ ਸਾਹਿਬ ਦੇ ਘਰ ਪੁੱਤਰ ਹੋ ਗਿਆ, ਹਾਲੇ ਵੱਡਾ ਤਾਂ ਨਹੀਂ ਨਾ ਹੋਇਆ। ਜਿਹੜੇ ਬਾਲਕ ਹੁੰਦੇ ਨੇ ਬੱਚੇ ਹੁੰਦੇ ਨੇ ਉਹਨਾਂ ਨੂੰ ਕਈ ਪ੍ਰਕਾਰ ਦੇ ਰੋਗ ਵੀ ਲੱਗ ਜਾਂਦੇ ਨੇ। ਹੋ ਸਕਦਾ ਇਹਨੂੰ ਵੀ ਸ਼ੀਤਲਾ ਦਾ ਰੋਗ ਚੇਚਕ ਦਾ ਰੋਗ ਲੱਗ ਜਾਏ। ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ, ਗੁਰੂ ਘਰ ਨਾਲ ਦੁਆਇਸ਼ ਰੱਖਦੇ ਨੇ, ਈਰਖਾ ਰੱਖਦੇ ਨੇ। ਪਰ ਸ੍ਰੀ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਿਨ ਪ੍ਰਤੀ ਦਿਨ ਉਮਰਾਂ ਵੱਧ ਰਹੀ ਹੈ, ਉਮਰ ਨਾਲ ਸਰੀਰ ਦੀ ਡੀਲ ਡੋਲ ਵੀ ਵੱਧ ਰਹੀ। 5 ਸਾਲ ਦੀ ਉਮਰ ਸ੍ਰੀ ਹਰਗੋਬਿੰਦ ਸਾਹਿਬ ਜੀ ਦੀ ਹੋ ਗਈ ਹੈ। ਮਾਤਾ ਗੰਗਾ ਜੀ ਬੜੇ ਸੋਹਣੇ ਵਸਤਰ, ਬੜੀ ਸੁੰਦਰ ਦਸਤਾਰ ਸਤਿਗੁਰਾਂ ਦੇ ਸੀਸ ਤੇ ਸਜਾਉਂਦੇ, ਹੱਥਾਂ ਵਿਚ ਬੜੇ ਸੋਹਣੇ ਸੋਨੇ ਦੇ ਕੜੇ ਬਣਵਾ ਕੇ ਪਵਾਉਂਦੇ, ਹੀਰਿਆਂ ਨਾਲ ਜੜੇ ਹੋਏ ਜੜਾਊ ਸਹਿਤ ਉਹ ਕੜੇ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਹੱਥਾਂ ਵਿਚ ਸ਼ੋਭਨੀਕ ਹੁੰਦੇ ਹਨ। ਬੜੀ ਆਭਾ ਬੜਾ ਪ੍ਰਤਾਪ ਸਤਿਗੁਰੂ ਸ੍ਰੀ ਹਰਗੋਬਿੰਦ ਸਾਹਿਬ ਜੀ ਦਾ ਪ੍ਰਗਟ ਹੋ ਰਿਹਾ ਹੈ। ਦਾਸੀਆਂ ਦਾਸ ਵੇਖ ਕੇ ਸਤਿਗੁਰਾਂ ਦੇ ਸਰੂਪ ਤੋਂ ਬਲਿਹਾਰ ਜਾਂਦੇ ਨੇ। ਬਹੁਤ ਸਾਰੀਆਂ ਸੰਗਤਾਂ, ਬਹੁਤ ਸਾਰੇ ਸਿੱਖ ਆ ਕੇ ਸਤਿਗੁਰੂ ਜੀ ਦੇ ਦਰਸ਼ਨ ਕਰ ਰਹੇ ਹਨ। ਇਸੇ ਪ੍ਰਕਾਰ ਨਾਲ ਇੱਕ ਖੇਡ ਗੁਰੂ ਘਰ ਵਿਚ ਵਰਤੀ ਹੈ। ਸ੍ਰੀ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਬਾਲਪਨੇ ਦਾ ਬਚਪਨ ਦਾ ਇਹ ਪ੍ਰਸੰਗ ਆਓ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਗੁਰੂ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪਣੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਸਮੂਹ ਮਾਈ ਭਾਈ ਆਖਣਾ ਕਰੀਏ ਜੀ ਸਤਨਾਮ
ਸ੍ਰੀ ਵਾਹਿ गुरु साहिब जियो
सतनाम श्री
वाहे गुरु साहिब जियो पादड़ी छंद एक दिन चढ़ियो सो ज्वर हर गोविंद
इसे तरह समा बीतदा गया समा अपनी रफ्तार अपनी चाले तुरया चलिया जांदा इनू कोई नहीं रोकदा ना किसी दे रोकिया रुकदा है बड़े आनंद सहित खुशियां सहित समा बीते है एक दिन दा वचन है कि अचानक जदों श्री गुरु हरगोबिंद साहब जी पांच कु साल दे होए ते अचन चेत अचानक सतगुरु श्री हरगोबिंद साहब जी दे शरीर नूं ताप चढ़िया महाराज गुरु हरगोबिंद साहब जी दे शरीर नूं बुखार चढ़िया है
तब रहे पोड चित मात चिंद
बुखार बहुत ज्यादा चढ़िया इन्ना ज्यादा ताप सी शरीर नूं कितना ज्यादा बुखार सी के सतगुरु श्री हरगोबिंद साहब जी उठ नहीं सके ते महाराज जी पलंगे ते लेट गए बुखार ज्यादा सी ताप ज्यादा सी उस अदक ज्यादा बुखार करके ताप करके श्री हरगोबिंद साहब जी महाराज जी पलंगे दे उत्ते पौड़ गए विराजमान हो गए और माता जी दे मन च बड़ी चिंता हुई माता गंगा जी ने जदों वेख्या कि श्री हरगोबिंद साहब जी नूं बुखार चढ़ गया ताप चढ़ गया तो वेख के माता गंगा जी दे मन च बड़ी भारी चिंता हुई
पुन दिवस तीसरे पी दिखाए जी नाम शीतला जगत गाए
इसे तरह तीन दिन बीत गए बुखार दा मोड़ा नहीं पिया रोज ही बुखार जेड़ा वो होर अदक हुंदा चलिया जा रहा दो दिन बीत गए तीसरे दिन सतगुरु जी दे शरीर ते कुछ दाने कुछ फलुए नजर आने लग पे जिन्हों लोग शीतला कहते कि सतगुरां दे शरीर ते शीतला निकल आई गुरु हरगोबिंद साहब दे शरीर ते शीतला दे कुछ जेडे चिन्ह सन निशानियां सन जिवें शरीर ते दाने हो जांदे ने अज दे लफजां विच इहनू चेचक दा रोग भी कहिंदे ने पहला इहनू शीतला दा रोग भी आखदे सन भी शीतला निकल आई है माता निकल आई है उस ढंग नाल श्री हरगोबिंद साहब जी दे शरीर ते तीसरे दिन शीतला दे जेडे चिन्ह ने ओ नजर आउण लगे हन
बहु सघन निकस विस्फोट ब्रिंद
बड़े संघने संघने दाने श्री हरगोबिंद साहब दे सारे शरीर ते नजर आउण लग पे और ओ दाने पाटन लग पे फलुए बन के छाले सन ते छोटे छोटे छाले शरीर दे उत्ते सारे ते जम गए लाल रंग दे ओ दाने महाराज जी दे सारे शरीर ते छेवें पातशाह जी दे नजर आउण लग पे बड़े संघने विस्फोट नजर आउण लग पे
को देखत छोट को है बिलंद
और कहंदे कोई वेखण विच छोटा दाणा लगदा शरीर ते कई वेखण विच बड़े मोटे मोटे दाणे भी निकल आए कोई छोटे दाणे सन कोई मोटे वड्डे दाणे सन किते छोटे छाले निकले ने किते वड्डे छाले सतगुरु गुरु हरगोबिंद साहब दे शरीर ते ओ नजर आउण लगे हन
इक बार सर्व बा तन सुलाल
एक बार ता सतगुरां दा सारा शरीर लाल सुरख हो गया छेवें पातशाह शीतला दा जदों रोग हुंदा है उदों जदों सारे शरीर ते दाणे भर जांदे शरीर सारा लाल सुरख ही हुंदा छेवें पातशाह जी दा सारा शरीर लाल सुरख हो गया शरीर ते छोटे वड्डे अनेक प्रकार दे दाणे विस्फोट फलुए जिन्हां नूं छाले भी कहिंदे ने ओ सतगुरां दे नजर आउंदे हन
मैं छूच थान कीने बेहाल
इत्थों तक भी शरीर दा कोई भी हिस्सा खाली नहीं रहा छेवें पातशाह जी दे शरीर दा कोई भी हिस्सा नहीं बचिया जिथे दाने ना निकले होण जिथे ओ छोटे छोटे फलुए छाले ना निकले होण सारे शरीर ते छाले भर गए सारा शरीर छालिया नाल भर गया शरीर दा कोई भी हिस्सा खाली नहीं रहा
पोडे प्रियंक पर दिवस रात
रात दिन सतगुरु गुरु हरगोबिंद साहब जी हुण पलंगे ते ही लेटे रहिंदे ने उठिया नहीं जांदा शरीर विच पाण नहीं रहण दित्ता इस शीतला ने ये रोग ही ऐसा है कि दिन रात ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪਲਗੇ ਉੱਤੇ ਲੇਟੇ ਰਹਿੰਦੇ ਹਨ।
ਵਿਸਫੋਟ ਸਗਨ ਤੇ ਸੋ ਜਗਾਤ,
ਔਰ ਜਿਹੜੇ ਵਿਸਫੋਟ ਹੋਏ ਨੇ ਸਤਿਗੁਰਾਂ ਦੇ ਸਰੀਰ ਤੇ ਛਾਲੇ ਹੋਏ ਨੇ, ਉਨ੍ਹਾਂ ਛਾਲਿਆਂ ਦੇ ਨਾਲ ਮਹਾਰਾਜ ਜੀ ਦੇ ਸਰੀਰ ਤੇ ਸੋਜਾ ਵੀ ਹੋ ਗਿਆ। ਚਿਹਰੇ ਤੇ, ਹੱਥਾਂ ਤੇ, ਪੈਰਾਂ ਤੇ ਮਹਾਰਾਜ ਜੀ ਦੇ ਸੋਜ ਵੀ ਆ ਗਈ ਹੈ, ਉਹਦੇ ਨਾਲ ਸਰੀਰ ਦੇ ਅੰਗਾਂ ਦੇ ਉੱਤੇ ਸੋਜਾ ਵੀ ਨਜ਼ਰ ਆ ਰਿਹਾ ਹੈ।
ਕਰ ਚਰਨ ਤਰ ਪਰ ਜੀ ਮਾਏ,
ਹੱਥਾਂ ਤੇ ਪੈਰਾਂ ਦੀਆਂ ਤਲੀਆਂ ਵਿਚ ਵੀ ਦਾਣੇ ਨਿਕਲ ਆਏ, ਇੰਨੇ ਸੰਘਣੇ ਦਾਣੇ ਨਿਕਲੇ ਨੇ ਸ਼ੀਤਲਾ ਦੇ ਕਿ ਸਤਿਗੁਰਾਂ ਦੇ ਹੱਥਾਂ ਤੇ ਪੈਰਾਂ ਦੀਆਂ ਤਲੀਆਂ ਵੀ ਖਾਲੀ ਨਹੀਂ ਰਹੀਆਂ। ਹੱਥਾਂ ਪੈਰਾਂ ਦੀਆਂ ਤਲੀਆਂ ਵਿਚੋਂ ਵੀ ਉਹ ਦਾਣੇ ਨਿਕਲੇ, ਇੱਥੋਂ ਤੱਕ ਕਿ ਛੇਵੇਂ ਪਾਤਸ਼ਾਹ ਜੀ ਦੀ ਜਿਹੜੀ ਜੀਭ ਹੈ ਰਸਨਾ, ਮਹਾਰਾਜ ਜੀ ਦੀ ਜੀਭ ਤੇ ਵੀ ਦਾਣੇ ਨਿਕਲੇ ਹੋਏ ਤੇ ਗਲੇ ਵਿਚ ਵੀ ਦਾਣੇ ਨਿਕਲੇ ਹੋਏ। ਗਲਾ ਵੀ ਰੁਕ ਗਿਆ, ਜ਼ੁਬਾਨ ਵੀ ਰੁਕ ਗਈ, ਕੋਈ ਚੀਜ਼ ਹੁਣ ਅੰਦਰ ਵੀ ਨਹੀਂ ਜਾ ਸਕਦੀ। ਜਦੋਂ ਮੂੰਹ ਵਿਚ ਤੇ ਗਲੇ ਵਿਚ ਦਾਣੇ ਹੋਣ, ਕੋਈ ਵਸਤੂ ਅੰਦਰ ਕਿਵੇਂ ਜਾਣੀ ਸੀ? ਕਹਿੰਦੇ ਸਤਿਗੁਰਾਂ ਦੀ ਜੀਭ ਦੇ ਉੱਤੇ ਵੀ ਕੁਝ ਦਾਣੇ ਨਿਕਲ ਆਏ ਹਨ।
ਸਗਨੀ ਕਨੀ ਸੁਖਰ ਚੁੰਚ ਜਾਏ,
ਔਰ ਬੜੇ ਸੰਘਣੇ ਦਾਣੇ ਨੇ ਜਿਨ੍ਹਾਂ ਦੀਆਂ ਬੜੀਆਂ ਬਰੀਕ ਚੁੰਝਾਂ, ਲਾਲ ਸੁਰਖ ਚੁੰਝਾਂ ਨੇ। ਜਿਹੜੇ ਦਾਣੇ ਸਰੀਰ ਤੇ ਨਿਕਲੇ ਨੇ ਉਹਨਾਂ ਦੀਆਂ ਬਰੀਕ ਚੁੰਝਾਂ ਨੇ, ਔਰ ਉਹ ਬੜੇ ਭਿਆਨਕ ਚੁਭਦੇ ਨੇ। ਉਨ੍ਹਾਂ ਦਾ ਸਰੀਰ ਤੇ ਸਾੜਾ ਪੈਂਦਾ, ਸਾਰੇ ਸਰੀਰ ਦੇ ਉੱਤੇ ਉਹ ਚੁਭਦੇ ਹਨ।
ਲੋਚਨ ਦੋ ਬੀਚ ਮੀਚੇ ਗਏ ਸੋ,
ਔਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਅੱਖਾਂ ਵਿਚ ਵੀ ਜਿਹੜੇ ਉਪਰਲੀਆਂ ਪਲਕਾਂ ਨੇ, ਪਲਕਾਂ ਉੱਤੇ ਵੀ ਦਾਣੇ ਨਿਕਲ ਆਏ। ਔਰ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਨੇਤਰ ਮੁੰਦੇ ਗਏ ਨੇ, ਹੁਣ ਅੱਖਾਂ ਵੀ ਖੋਲੀਆਂ ਨਹੀਂ ਜਾਂਦੀਆਂ। ਧੰਨ ਗੁਰੂ ਹਰਗੋਬਿੰਦ ਸਾਹਿਬ ਦੀਆਂ ਅੱਖਾਂ ਮਿਚ ਗਈਆਂ ਨੇ, ਮਹਾਰਾਜ ਜੀ ਨੇ ਆਪਣੀਆਂ ਅੱਖਾਂ ਵੀ ਬੰਦ ਕਰ ਲਈਆਂ ਹਨ।
ਉਹ ਗ੍ਰੰਥ ਨਹੀਂ ਦਿਖ ਯਤ ਨਾਲੇਸ਼,
ਸਤਿਗੁਰੂ ਜੀ ਦੀਆਂ ਅੱਖਾਂ ਉਗੜਦੀਆਂ ਹੀ ਨਹੀਂ, ਕਿਉਂਕਿ ਉਹ ਦਾਣਿਆਂ ਨਾਲ ਅੱਖਾਂ ਵੀ ਭਰ ਗਈਆਂ ਨੇ, ਇਸ ਕਰਕੇ ਅੱਖਾਂ ਉਗੜਦੀਆਂ ਹੀ ਨਹੀਂ ਤੇ ਨਾ ਅੱਖਾਂ ਉਗੜਦੀਆਂ ਨੇ ਤੇ ਨਾ ਹੀ ਕੁਝ ਨਜ਼ਰ ਆਉਂਦਾ। ਸਤਿਗੁਰੂ ਜੀ ਨੇ ਨੇਤਰ ਬਿਲਕੁਲ ਬੰਦ ਕਰ ਲਏ, ਅੱਖਾਂ ਖੋਲਦੇ ਨਹੀਂ।
ਰਹਿ ਬੈਚ ਨਿਕਟ ਤਜ ਤੀਰ ਗੰਗ,
ਮਾਤਾ ਗੰਗਾ ਜੀ ਬੜੇ ਚਿੰਤਤ ਨੇ, ਬੜੇ ਫਿਕਰਮੰਦ ਨੇ। ਹਰ ਵੇਲੇ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਕੋਲ ਮਾਤਾ ਗੰਗਾ ਜੀ ਬੈਠੇ ਰਹਿੰਦੇ, ਕੋਲੋਂ ਕਿਤੇ ਦੂਰ ਨਹੀਂ ਜਾਂਦੇ, ਕੋਲੋਂ ਕਿਤੇ ਪਾਸੇ ਨਹੀਂ ਜਾਂਦੇ। ਹਰ ਵੇਲੇ ਮਹਾਰਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਿਲਕੁਲ ਕੋਲ ਮਾਤਾ ਗੰਗਾ ਜੀ ਬੈਠੇ ਰਹਿੰਦੇ ਹਨ।
ਬਹੁ ਬਾਰ ਪੁੱਤਰ ਕੇ ਦੇਖ ਅੰਗ,
ਬਾਰ ਬਾਰ ਮਾਤਾ ਜੀ ਆਪਣੇ ਲਾਲ ਸ੍ਰੀ ਹਰਗੋਬਿੰਦ ਸਾਹਿਬ ਦੇ ਅੰਗਾਂ ਵੱਲ ਵੇਖਦੇ, ਕਦੇ ਹੱਥ ਫੜ ਕੇ ਵੇਖਦੇ ਨੇ, ਬਾਹਾਂ ਵੇਖਦੇ ਨੇ, ਕਦੇ ਪੈਰਾਂ ਵੱਲ ਵੇਖਦੇ ਨੇ। ਏਦਾਂ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਅੰਗਾਂ ਵੱਲ ਮਾਤਾ ਗੰਗਾ ਜੀ ਬਾਰ ਬਾਰ ਵੇਖ ਕੇ ਬੜੇ ਦੁਖੀ ਹੋ ਰਹੇ ਹਨ।
ਜਿਮ ਹੋਵੇ ਸਾਗਰ ਮੈਂ ਜਾਜ, ਕੇਲਾ ਦੇ ਦੀਨ ਸਭ ਕਰ ਸਮਾਜ,
ਜਿਵੇਂ ਸਮੁੰਦਰ ਦੇ ਵਿਚ ਜਹਾਜ਼ ਪਿਆ ਹੋਵੇ ਔਰ ਉਸ ਜਹਾਜ਼ ਦੇ ਉੱਤੇ ਘਰ ਦਾ ਸਾਰਾ ਸਾਜੋ ਸਮਾਨ ਲੱਭ ਦਿੱਤਾ ਹੋਵੇ, ਸਮੁੰਦਰ ਵਿਚ ਜਹਾਜ਼ ਹੋਵੇ ਔਰ ਉਸ ਜਹਾਜ਼ ਦੇ ਵਿਚ ਘਰ ਦਾ ਜਿੰਨਾ ਸਮਾਨ ਹੈ, ਜਿੰਨਾ ਸਾਜੋ ਸਮਾਨ ਪਦਾਰਥ ਹੈ, ਸੂਈ ਤੋਂ ਲੈ ਕੇ ਸਾਰੇ ਪਦਾਰਥ ਉਸ ਜਹਾਜ਼ ਦੇ ਵਿਚ ਰੱਖ ਕੇ ਲੱਦ ਦਿੱਤੇ ਹੋਣ।
ਬਾਯੂ ਕੁਫੇਰੀ ਫੇਰ ਸਾਏ,
ਅਚਾਨਕ ਕੁਫੇਰੀ ਹਵਾ ਚੱਲ ਜੇ ਜਿਹੜੀ ਜਹਾਜ਼ ਨੂੰ ਡਾਵਾਂ ਡੋਲ ਕਰ ਦੇ, ਜਹਾਜ਼ ਤੁਰਿਆ ਜਾਂਦਾ ਹੋਵੇ ਤੇ ਅੱਗੋਂ ਕੁਫੇਰੀ ਹਵਾ ਚੱਲ ਪਏ ਤੇ ਜਹਾਜ਼ ਮੰਜ਼ਲ ਤੇ ਲੱਗਣ ਦੀ ਬਜਾਏ, ਕਿਨਾਰੇ ਤੇ ਲੱਗਣ ਦੀ ਬਜਾਏ ਉਹ ਸਮੁੰਦਰ ਦੀ ਮੱਝ ਧਾਰ ਦੇ ਵਿਚ ਹੀ ਫਸ ਜਾਵੇ, ਕੁਫੇਰੀ ਹਵਾ ਚੱਲਣ ਨਾਲ ਜਹਾਜ਼ ਸਮੁੰਦਰ ਵਿਚ ਰੁਕ ਜਾਵੇ, ਅਟਕ ਜਾਵੇ।
ਇਕ ਪੁੱਤਰ ਆਸ ਤਿਮ ਚਿੰਤ ਮਾਏ,
ਇਸੇ ਤਰ੍ਹਾਂ ਫਿਰ ਇਕ ਪ੍ਰਭੂ ਦੀ ਪਰਮੇਸ਼ਰ ਦੀ ਆਸ ਰਹਿ ਜਾਂਦੀ ਹੈ ਮਨ ਚ ਕਿ ਅਕਾਲ ਪੁਰਖ ਹੁਣ ਤੁਸੀਂ ਸਾਡਾ ਜਹਾਜ਼ ਬੰਨੇ ਲਾਓ। ਇਸੇ ਤਰ੍ਹਾਂ ਮਾਤਾ ਗੰਗਾ ਜੀ ਦੇ ਮਨ ਦੇ ਵਿਚ ਵੀ ਹੁਣ ਇਕੋ ਆਸ ਹੈ, ਸਾਰਾ ਟੇਕ ਸਾਰਾ ਆਸਰਾ ਸ੍ਰੀ ਹਰਗੋਬਿੰਦ ਸਾਹਿਬ ਤੇ ਹੀ ਸੀ। ਹੁਣ ਹਰਗੋਬਿੰਦ ਸਾਹਿਬ ਜੀ ਹੀ ਬਿਮਾਰ ਹੋ ਗਏ, ਉਨ੍ਹਾਂ ਦੇ ਤਨ ਨੂੰ ਪਾਪ ਤੇ ਸ਼ੀਤਲਾ ਨਿਕਲ ਆਈ ਹੈ ਤੇ ਮਾਤਾ ਗੰਗਾ ਜੀ ਦੇ ਮਨ ਚ ਹੁਣ ਬੜੀ ਚਿੰਤਾ, ਬੜਾ ਫਿਕਰ, ਇਕ ਹੁਣ ਪਰਮੇਸ਼ਰ ਦੀ ਆਸ ਹੈ, अकाल पुरख दी आस है कि हुण ओही आप कृपा करके रखिया करन।
तन कुशल करो श्री हर गोविंद, हम गौर बुलेके सत मनिंद।
और माता जी अरदास कर दे अकाल पुरख वाहेगुरु परमेश्वर दे चरणा विच कि हे अकाल पुरख जी, कृपा करो मेरे सपुत्र श्री हरगोबिंद साहब जी दा शरीर अरोग कर दे, मेरे पुत्र दा चेहरा चंद्रमा जैसा खिड़ आवे, इहदे चेहरे ते फिर पहला वर्गी रौनक निकल आवे, इहदियां अखां मुंदियां गईयां ने, डर ए भी सी कि किते अखां दी रोशनी ना जांदी रहे, इह रोग इतना भयानक है शीतला दा भी जिथे अदक मार पै जाए शरीर दे अंग तक मार के रख दिंदी है, अखां दे उत्ते सतगुरां दे ज्यादा सी शीतला दा जिहड़ा दाने सन जां फलुए सन उह अखां ते ज्यादा सन। इस करके माता जी बड़े चिंतित होके अरदासां करदे अकाल पुरख, मेरा इको एक पुत्र है जिहदा चंद्रमा जैसा सुंदर मुखड़ा है, आप जी कृपा करो दया करो मेरे पुत्र नूं अरोगताई दी देह अरोगताई दी दात बख्शो।
बहु डर तेरे दे चिंता बिलंद, मम पुत्र एक जन चारु चंद।
बड़ा डर रहे ने माता जी, बड़ी भारी चिंता माता जी दे हिरदे विच कि मेरा इको एक पुत्र है जिवें चंद्रमा जैसा सुंदर, जिवें चंद्रमा सुंदर हुंदा है चंद दे समान मेरा पुत्र सुंदर है और इको एक मेरा पुत्र है।
जित हमारो गन कुडंब, प्रिया सबन रिदे एक ए अलंब।
इन्ना साडा परिवार है कुटुंब है, साडे सारे परिवार नूं कुटुंब नूं श्री हरगोबिंद साहब जी प्यारे ने, श्री हरगोबिंद साहब जी ही प्यारे ने, एही साडे सारयां दा आसरा ने, सानू सारयां नूं इन्हां दा ही इक आसरा अलंब ते टेक है।
जिम किरपन जतन कर ताने उपाय,
जिवें कोई कंजूस आदमी किरपन कहिंदे ने कंजूस नूं, जिवें कोई कंजूस किरपन आदमी धन वास्ते उपा करदा है, पैसिया वास्ते रुपया वास्ते उपा करदा है।
जिम अधिक चाहते नंद पाए,
इसे तरह बड़ी अधिक चाहना रख के सानू तां जाके पुत्र मिलिया, बड़िया अरदासा कर करके जोदड़िया कर करके ए चाहना रख के तां अधिक चाह रख के साडे मन विच तां जाके सानू इस पुत्र दी प्राप्ति हुई है।
प्रभु पार ब्रह्म रक्षक अकाल,
प्रभु वाहिगुरु परमेश्वर जो पार ब्रह्म है ओही साडा रक्षक है, ओ अकाल पुरख वाहिगुरु परमेश्वर ही साडी रखिया करन वाले रक्षक हन।
अब होए सहाय मुझ पर कृपा,
हुण मेरे अकाल पुरख जी मेरे ते कृपा करन, साडी सहायता करन, मेरे पुत्र श्री हरगोबिंद साहब नूं अरोगताई दी दात बख्शन, जिवें पहला मेरे लाल दी रखिया कीती है, हे अकाल पुरख हुण भी कृपा करो दया करके मेरे लाल दी रखिया करो।
गुरु नानक शिष निज दास जान,
हे धन गुरु नानक साहब जी इहनूं अपना पुत्र समझो, इहनूं अपना बालक अपना दास जानो, धन गुरु नानक साहब दे चरणा च माता जी अरदासा कर रहे।
होवो सहाय सब कष्ट आन,
हे अकाल पुरख दे स्वरूप गुरु नानक साहब जी इस बालक नूं अपना दास समझ के इहदी सहायता करो, इहदी मदद करो, और इहदे जिन्ने कष्ट ने जितने दुख ने जितने प्रकार दे बिघन पए होए सारे दुखां नूं आप जी दूर कर दियो।
शुभ रहो चारू लोचन विशाल,
महाराज जी कृपा करो मेरे लाल दियां अखां नूं ना कुछ होवे, क्योंकि डर सी कि किते अखां ना जांदियां रहण, नेत्रां दे उत्ते बहुत भारी असर सी, इस करके माता जी अरदास कर दे महाराज गुरु नानक साहब कृपा करो मेरे पुत्र दे नेत्र इसे तरह खिड़े रहण, विगास विच रहण, इहदे सुंदर नेत्र इसे तरह विशाल हो के रहण।
मैं अंग भंग कीजै कृपाल,
हे कृपालु दयालु वाहिगुरु जी कृपा करो मेरे लाल दा कोई भी अंग भंग ना होवे, शरीर दे किसी भी अंग ते कोई असर ना होवे इस शीतला दा, हे गुरु नानक साहब आप कृपा करो ਦਇਆ ਕਰੋ ਮੇਰੇ ਪੁੱਤਰ ਦੀ ਬਿਲਕੁਲ ਕਾਇਆ ਕੰਚਨ ਵਰਗੀ ਹੋ ਜਾਵੇ।
ਮਮ ਪੁੱਤਰ ਰਚ ਹੋ ਸੁਖ ਸਪੰਨ।
ਮਹਾਰਾਜ ਮੇਰੇ ਪੁੱਤਰ ਦੀ ਰੱਖਿਆ ਕਰੋ, ਆਪ ਜੀ ਕਿਰਪਾ ਕਰਕੇ ਰੱਖਿਅਕ ਬਣੋ, ਤੁਹਾਡੇ ਬਿਨਾ ਹੋਰ ਕੋਈ ਰੱਖਿਅਕ ਨਹੀਂ ਹੈ।
ਚਿੰਤਾ ਬਿਲੰਦ ਜਿਸ ਕੇ ਰਹਨ ਬੋ ਕਸ਼ਟ ਪੁੱਤਰ ਵੇ ਤਨ ਲੰਤ।
ਮਾਤਾ ਗੰਗਾ ਜੀ ਦੇ ਚਿੱਤ ਚ ਬੜੀ ਚਿੰਤਾ, ਮਾਤਾ ਜੀ ਦੇ ਚਿੱਤ ਚ ਬੜੀ ਭਾਰਾ ਭਾਰੀ ਫਿਕਰ ਹੈ। ਹਰ ਵੇਲੇ ਪੁੱਤਰ ਵੱਲ ਵੇਖ ਕੇ ਮਨ ਚ ਕਸ਼ਟ ਹੀ ਉੱਠਦਾ ਰਹਿੰਦਾ। ਜਦੋਂ ਸ੍ਰੀ ਹਰਗੋਬਿੰਦ ਸਾਹਿਬ ਵੱਲ ਵੇਖਦੇ ਉਦੋਂ ਹੀ ਚਿੱਤ ਚ ਬੜਾ ਭਾਰੀ ਕਸ਼ਟ ਤੇ ਦੁੱਖ ਮਾਤਾ ਜੀ ਦੇ ਹੁੰਦਾ ਹੈ।
ਜੋ ਪ੍ਰਭੂ ਆਪ ਸਭ ਦੁੱਖ ਨ ਖੋਏ।
ਜੋ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਉਹ ਆਪ ਆਪਣੇ ਸੇਵਕਾਂ ਦੇ ਸਾਰੇ ਦੁੱਖਾਂ ਨੂੰ ਖੋਹ ਦੇਣ ਵਾਲਾ ਹੈ, ਆਪਣੇ ਸੇਵਕਾਂ ਦੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ।
ਜਿਸ ਦੇ ਕਸ਼ਟ ਅਸ ਹੈ ਨਾ ਕੋਈ।
ਕਹਿੰਦੇ ਸਤਿਗੁਰੂ ਜੀ ਤਾਂ ਆਪ ਪ੍ਰਭੂ ਗੁਰੂ ਹਰਗੋਬਿੰਦ ਸਾਹਿਬ ਪਰਮੇਸ਼ਰ ਦਾ ਸਰੂਪ ਨੇ, ਉਨ੍ਹਾਂ ਨੂੰ ਭਲਾ ਕਿਹਨੇ ਕੋਈ ਕਸ਼ਟ ਦੇਣਾ ਸੀ, ਇਹ ਤਾਂ ਸਤਿਗੁਰਾਂ ਦੀ ਆਪਣੀ ਲੀਲਾ ਹੈ। ਐਸਾ ਕਸ਼ਟ ਐਸਾ ਦੁੱਖ ਕਿਹੜਾ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਨੂੰ ਦੁਖੀ ਕਰ ਸਕੇ, ਇਹ ਤਾਂ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਆਪਣੀ ਲੀਲਾ ਹੈ। ਆਪ ਸਤਿਗੁਰਾਂ ਨੇ ਆਪਣੀ ਮਾਨਵੀ ਲੀਲਾ ਦੀ ਰਚਨਾ ਕੀਤੀ ਹੋਈ ਹੈ।
ਤਦ ਭੇਜ ਉਤਰਿਓ ਮਾਨੁਖ ਸਰੀਰ।
ਫਿਰ ਵੀ ਜੋ ਸਤਿਗੁਰਾਂ ਨੇ ਮਾਨੁਖ ਸਰੀਰ ਧਾਰਨ ਕੀਤਾ ਹੋਇਆ,
ਅਨਸਾਰ ਤਾਏ ਵਰਤੈ ਸੋ ਤੀਰ।
ਸਤਿਗੁਰੂ ਜੀ ਮਨੁੱਖੀ ਸਰੀਰ ਦੀ ਜਿਹੜੀ ਪ੍ਰਕਿਰਿਆ ਹੁੰਦੀ ਆ ਉਹਦੇ ਅਨੁਸਾਰ ਵਰਤ ਰਹੇ ਨੇ। ਮਨੁੱਖੀ ਸਰੀਰ ਨੂੰ ਬੁਖਾਰ ਵੀ ਚੜਦਾ, ਸਰੀਰ ਨੂੰ ਤਾਪ ਵੀ ਚੜਦਾ, ਇਹੋ ਜਿਹੇ ਰੋਗ ਵੀ ਸਰੀਰ ਨੂੰ ਲੱਗਦੇ। ਸਤਿਗੁਰੂ ਜੀ ਹੈਣ ਆਪ ਪਰਮੇਸ਼ਵਰ ਸਰੂਪ, ਉਨ੍ਹਾਂ ਨੂੰ ਕਿਹੜਾ ਕੋਈ ਕਸ਼ਟ ਦੁੱਖ ਦੇ ਸਕਦਾ। ਸ਼ੀਤਲਾ ਦਾ ਕੀ, ਸ਼ੀਤਲਾ ਦੀ ਕੀ ਤਾਕਤ ਛੇਵੇਂ ਪਾਤਸ਼ਾਹ ਦੇ ਤਨ ਤੇ ਆ ਸਕੇ। ਪਰ ਫਿਰ ਵੀ ਮਹਾਰਾਜ ਜੀ ਮਨੁੱਖੀ ਲੀਲਾ ਕਰ ਰਹੇ ਨੇ, ਮਨੁੱਖੀ ਸਰੀਰ ਧਾਰਨ ਕਰਕੇ ਜੋ ਮਨੁੱਖ ਦੇ ਸਰੀਰ ਦੀ ਪ੍ਰਕਿਰਤੀ ਹੁੰਦੀ ਹੈ ਉਹਦੇ ਅਨੁਸਾਰ ਹੋ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਵਰਤ ਰਹੇ ਨੇ।
ਦਿਨ ਤੀਨ ਬੀਤੇ ਨਿਕਸ਼ੀ ਸੁਬ੍ਰਿੰਦ।
ਜਦੋਂ ਤਿੰਨ ਦਿਨ ਬਤੀਤ ਹੋ ਗਏ ਤੇ ਬਹੁਤ ਜ਼ਿਆਦਾ ਸ਼ੀਤਲਾ ਦੇ ਜਿਹੜੇ ਚਿੰਨ ਸਨ ਸਤਿਗੁਰਾਂ ਦੇ ਸਰੀਰ ਤੇ ਦਿਸ ਰਹੇ, ਬਹੁਤ ਜ਼ਿਆਦਾ ਸ਼ੀਤਲਾ ਸਤਿਗੁਰਾਂ ਦੇ ਸਰੀਰ ਤੇ ਨਿਕਲੀ ਹੈ, ਬਹੁਤ ਸਾਰੇ ਫਲੂਏ ਦਾਣੇ ਸਰੀਰ ਤੇ ਨਿਕਲੇ ਹਨ।
ਸਭ ਭਰੀ ਊਚ ਹੈ ਕਰ ਬਿਲੰਦ।
ਪਹਿਲਾਂ ਜਿਹੜੇ ਦਾਣੇ ਛੋਟੇ ਸਨ ਉਨ੍ਹਾਂ ਵਿਚ ਵੀ ਪਾਣੀ ਭਰ ਗਿਆ, ਬੜੇ ਉੱਚੇ ਉੱਚੇ ਫਲੂਏ ਤੇ ਛਾਲੇ ਸਤਿਗੁਰਾਂ ਦੇ ਸਾਰੇ ਸਰੀਰ ਤੇ ਬਣ ਗਏ ਹਨ।
ਦੋਏਰਾ ਇਸ ਪ੍ਰਕਾਰ ਪਰਿਵਾਰ ਸਭ ਚਿੰਤਾ ਧਰਤ ਉਦਾਸ।
ਇਸ ਪ੍ਰਕਾਰ ਨਾਲ ਮਾਤਾ ਗੰਗਾ ਜੀ ਔਰ ਹੋਰ ਜਿਹੜੇ ਦਾਸੀਆਂ ਦਾਸ ਸਨ ਗੁਰੂ ਘਰ ਦੀ ਸੇਵਾ ਵਿਚ ਹਾਜ਼ਰ ਸਨ, ਉਨ੍ਹਾਂ ਦੇ ਚਿੱਤ ਵਿਚ ਬੜੀ ਭਾਰੀ ਚਿੰਤਾ ਹੈ, ਉਨ੍ਹਾਂ ਦੇ ਚਿੱਤ ਵਿਚ ਬੜਾ ਭਾਰੀ ਫਿਕਰ ਹੈ।
ਨਿਸ਼ਚਿਨ ਪ੍ਰਭੂ ਅਰਾਧ ਤੇ ਸੰਕਟ ਹੋਏ ਵਿਨਾਸ਼।
ਇਸ ਦਿਨ ਰਾਤ ਦਿਨ ਪਰਮੇਸ਼ਰ ਦੀ ਆਰਾਧਨਾ ਚ ਲੱਗੇ ਹੋਏ ਨੇ ਸਾਰੇ, ਮਾਤਾ ਗੰਗਾ ਜੀ ਵੀ ਔਰ ਜਿੰਨੀਆਂ ਦਾਸੀਆਂ ਦਾਸ ਨੇ ਸਭ ਪਰਮੇਸ਼ਰ ਦੀ ਆਰਾਧਨਾ ਕਰ ਰਹੇ ਨੇ। ਅਕਾਲ ਪੁਰਖ ਕਿਰਪਾ ਕਰਕੇ ਸ੍ਰੀ ਹਰਗੋਬਿੰਦ ਸਾਹਿਬ ਦਾ ਇਹ ਸੰਕਟ ਕੱਟ ਦਿਓ, ਆਹ ਜਿਹੜੀ ਦੁੱਖ ਦੀ ਵਿਪਤਾ ਦੀ ਘੜੀ ਛੇਵੇਂ ਪਾਤਸ਼ਾਹ ਦੇ ਤਨ ਤੇ ਆਣ ਬਣੀ ਹੈ, ਆਪ ਕਿਰਪਾ ਕਰਕੇ ਇਸ ਸੰਕਟ ਨੂੰ ਇਸ ਦੁੱਖ ਨੂੰ ਕੱਟ ਦਿਓ। ਬਾਰ ਬਾਰ ਇਹ ਅਰਦਾਸਾਂ ਤੇ ਜੋਦੜੀਆਂ ਦਾਸੀਆਂ ਦਾਸ ਮਾਤਾ ਗੰਗਾ ਜੀ ਦੇ ਸਮੇਤ ਕਰ ਰਹੇ ਨੇ।
ਦੋਏਰਾ ਇਸ ਕੁਟੰਬ ਸਭ ਚਿੰਤ ਯੁੱਧ ਮਹਾਦੇਵ ਤੇ ਆਦਿ।
ਸਾਰਾ ਕੁਟੰਬ ਬੜਾ ਚਿੰਤਤ ਹੈ, ਜਿੱਥੇ ਮਾਤਾ ਗੰਗਾ ਨੂੰ ਚਿੰਤਾ ਹੈ, ਦਾਸੀਆਂ ਦਾਸਾਂ ਨੂੰ ਚਿੰਤਾ ਹੈ, ਉਥੇ ਬਾਬਾ ਮਹਾਦੇਵ ਜੀ ਜੋ ਗੁਰੂ ਹਰਗੋਬਿੰਦ ਸਾਹਿਬ ਦੇ ਤਾਇਆ ਜੀ ਨੇ, ਗੁਰੂ ਅਰਜਨ ਸਾਹਿਬ ਤੋਂ ਵੱਡੇ ਭਰਾ ਸਨ, ਬਾਬਾ ਮਹਾਦੇਵ ਜੀ ਵੀ ਬੜੇ ਫਿਕਰਮੰਦ ਨੇ। ਬਾਬਾ ਮਹਾਦੇਵ ਜੀ ਦੇ ਚਿੱਤ ਵਿਚ ਵੀ ਬੜੀ ਭਾਰੀ ਚਿੰਤਾ ਹੈ।
ਚਿੱਤ ਚਾਹਤ ਹੋਏ ਕੁਸ਼ਲ ਤਨ ਪੁਨੈ ਪਿਖੈ ਐਲਾਦ।
ਬਾਬਾ ਮਹਾਦੇਵ ਜੀ ਦੇ ਸਮੇਤ ਜਿੰਨਾ ਪਰਿਵਾਰ ਹੈ ਸਾਰੇ ਇਹ ਚਾਹੁੰਦੇ ਨੇ ਸ੍ਰੀ ਹਰਗੋਬਿੰਦ ਸਾਹਿਬ ਜੀ ਦਾ ਸਰੀਰ ਕੁਸ਼ਲਤਾ ਸਹਿਤ ਹੋ ਜਾਏ। ਕਿ ਸ੍ਰੀ ਹਰਗੋਬਿੰਦ ਸਾਹਿਬ ਜੀ ਦਾ ਸਰੀਰ ਬਿਲਕੁਲ ਅਰੋਗ ਹੋ ਜਾਏ, ਉਹਨਾਂ ਦੀ ਕਾਇਆ ਨਿਰੋਗ ਹੋ ਜਾਏ, ਇਹ ਸ਼ੀਤਲਾ ਜੋ ਉਹਨਾਂ ਦੇ ਤਨ ਤੇ ਨਿਕਲੀ ਹੈ ਚਲੀ ਜਾਵੇ, ਸ੍ਰੀ ਹਰਗੋਬਿੰਦ ਸਾਹਿਬ ਦੇ ਸਰੀਰ ਨੂੰ ਛੱਡ ਕੇ ਬਾਬਾ ਮਹਾਂਦੇਵ ਜੀ ਤੇ ਹੋਰ ਦਾਸੀਆਂ ਦਾਸ ਤੇ ਮਾਤਾ ਗੰਗਾ ਜੀ ਇਹੀ ਅਰਦਾਸਾਂ ਅਕਾਲ ਪੁਰਖ ਦੇ ਚਰਨਾਂ ਚ ਕਰ ਰਹੇ ਨੇ।
ਪਾਦੜੀ ਛੰਦ ਪੁੱਤ ਪ੍ਰਿਥੀਆ ਰਿਜੇ ਆਨੰਦ ਤਾਰ।
ਬਾਕੀ ਸਭ ਚਿੰਤਤ ਨੇ, ਫਿਕਰਮੰਦ ਨੇ, ਦੁਖੀ ਨੇ, ਪਰ ਇਧਰ ਬਾਬਾ ਪ੍ਰਿਥੀ ਚੰਦ ਦੇ ਅੰਦਰ ਜਿੰਨੀ ਖੁਸ਼ੀ ਆ ਉਹ ਕੋਈ ਦੱਸੀ ਨਹੀਂ ਜਾ ਸਕਦੀ। ਪ੍ਰਿਥੀਆ ਬੜਾ ਖੁਸ਼ ਹੈ, ਪ੍ਰਿਥੀਏ ਦੇ ਅੰਦਰ ਬੜਾ ਆਨੰਦ ਵਰਤ ਰਿਹਾ, ਪ੍ਰਿਥੀਏ ਦਾ ਹਿਰਦਾ ਬੜਾ ਖੁਸ਼ ਹੈ।
ਕਰਮੋ ਸਮੀਪ ਬਾਕਨ ਉਚਾਰ।
ਪ੍ਰਿਥੀਆ ਆਪਣੀ ਘਰ ਵਾਲੀ ਕਰਮੋ ਕੋਲ ਆ ਕੇ ਗੱਲਾਂ ਕਰਦਾ ਬੜੀ ਖੁਸ਼ੀ ਨਾਲ। ਇਹਦੇ ਅੰਦਰ ਤਾਂ ਖੁਸ਼ੀ ਹੈ, ਇਹਦੇ ਘਰ ਦੇ ਵਿਚ ਤਾਂ ਘਿਓ ਦੇ ਦੀਵੇ ਬਲ ਬਲ ਰਹੇ ਨੇ ਕਿ ਸਾਡੇ ਦੁਸ਼ਮਣ ਦਾ ਪੁੱਤਰ ਜਿਹਨੂੰ ਚੇਚਕ ਦਾ ਰੋਗ ਹੋ ਗਿਆ, ਸ਼ੀਤਲਾ ਨਿਕਲ ਆਈ ਆ, ਹੁਣ ਉਹ ਜੀਵਤ ਨਹੀਂ ਰਹਿਣ ਲੱਗਾ। ਇਸ ਕਰਕੇ ਪ੍ਰਿਥੀਏ ਨੂੰ ਬੜੀ ਖੁਸ਼ੀ ਹੈ ਤੇ ਬੜੀ ਖੁਸ਼ੀ ਨਾਲ ਆ ਕੇ ਕਰਮੋ ਨਾਲ ਗੱਲਾਂ ਕਰਦਾ, ਕੋਲ ਆ ਕੇ ਕਰਮੋ ਨੂੰ ਕਹਿੰਦਾ
ਅਬ ਹੇਰ ਪਇਓ ਜਿਵੇਂ ਤੈਨੂੰ ਆਨੰਦ।
ਕਹਿੰਦਾ ਵੇਖ ਕਰਮੋ, ਹੁਣ ਸਾਡੇ ਸ਼ਰੀਕਾਂ ਦੇ ਪੁੱਤਰ ਦਾ ਹਾਲ ਵੇਖ ਕੀ ਹੋ ਰਿਹਾ। ਮਨ ਚ ਤਰਸ ਨਹੀਂ, ਕਿੰਨਾ ਕਠੋਰ ਹਿਰਦਾ ਹੋਵੇਗਾ ਪ੍ਰਿਥੀ ਚੰਦ ਦਾ, ਕਿੰਨੀ ਕਠੋਰ ਬਿਰਤੀ ਹੋਵੇਗੀ ਕਰਮੋ ਦੀ। ਇਸਤਰੀ ਦਾ ਹਿਰਦਾ ਕਿਤਨਾ ਕੋਮਲ ਹੁੰਦਾ ਹੈ, ਪਰ ਸਖਤ ਕਿਤਨਾ ਹੋ ਸਕਦਾ ਹੈ ਕਿ ਆਪਣੇ ਦਰਾਣੀ ਦੇ ਪੁੱਤਰ ਸ੍ਰੀ ਹਰਗੋਬਿੰਦ ਸਾਹਿਬ ਤੇ ਉਹਨਾਂ ਦੇ ਪੁੱਤਰ ਮਿਹਰਬਾਨ ਵਿਚ ਕੋਈ ਫਰਕ ਤਾਂ ਨਹੀਂ ਹੈ, ਪਰ ਹਿਰਦੇ ਵਿਚ ਇਤਨੀ ਜ਼ਿਆਦਾ ਕਠੋਰਤਾ ਆਈ ਕਿ ਉਹਨਾਂ ਨੂੰ ਰੋਗ ਲੱਗਦਾ ਤੇ ਇਹਨਾਂ ਦੇ ਚਿੱਤ ਵਿਚ ਖੁਸ਼ੀ ਪੈਦਾ ਹੋ ਰਹੀ ਹੈ, ਆਨੰਦ ਪੈਦਾ ਹੋ ਰਿਹਾ। ਫਿਰਸੀਆ ਕਹਿੰਦਾ ਕਰਮੋ ਵੇਖ ਸਾਡੇ ਦੁਸ਼ਮਣਾਂ ਦੇ ਪੁੱਤਰ ਦਾ ਹਾਲ ਕੀ ਹੋ ਰਿਹਾ।
ਮੈਂ ਜੀਵਨ ਆਸ ਸ਼ੋਕਤ ਬਿਲੰਦ।
ਉਹਨਾਂ ਦੇ ਜੀਵਨ ਦੀ ਆਸ ਨਹੀਂ ਰਹੀ, ਹੁਣ ਨਹੀਂ ਲੱਗਦਾ ਵੀ ਉਹਨਾਂ ਦਾ ਪੁੱਤਰ ਲੰਮੇ ਸਮੇਂ ਤੱਕ ਜੀਵੇਗਾ। ਜਿਹੜੇ ਹਿਸਾਬ ਨਾਲ ਮੈਂ ਸੁਣਿਆ ਵੀ ਉਹਨੂੰ ਰੋਗ ਲੱਗਾ ਸ਼ੀਤਲਾ ਦਾ, ਮੈਨੂੰ ਨਹੀਂ ਜਾਪਦਾ ਕਿ ਹੁਣ ਉਹ ਲੰਮੀ ਉਮਰ ਤੱਕ ਜੀਵਣਗੇ। ਉਹਨਾਂ ਦੇ ਜੀਵਨ ਦੀ ਆਸ ਨਹੀਂ ਰਹੀ, ਸਾਰਾ ਪਰਿਵਾਰ ਬੜਾ ਦੁਖੀ ਹੈ, ਸ਼ੋਕ ਕਰ ਰਿਹਾ।
ਸਤ ਬਾਖ ਮੋਰ ਅਜੋ ਨਾ ਜਾਣ।
ਵੇਖ ਕਰਮੋ, ਮੇਰੀਆਂ ਗੱਲਾਂ ਸੱਚ ਹੁੰਦੀਆਂ ਨੇ ਨਾ ਜੋ ਮੈਂ ਕਹਿੰਦਾ। ਪ੍ਰਿਥੀਆ ਆਪਣੀ ਉਪਮਾ ਕਰ ਰਿਹਾ ਕਰਮੋ ਦੇ ਕੋਲ ਆ ਕੇ, ਪ੍ਰਿਥੀਏ ਦੀ ਝੂਠੀ ਗੋਂਦ ਰਚੀ ਜਾ ਰਹੀ ਹੈ। ਕਹਿੰਦਾ ਵੇਖ ਜੋ ਮੈਂ ਆਪਣੀ ਜ਼ੁਬਾਨ ਤੋਂ ਕਹਿੰਦਾ ਸੱਚ ਹੁੰਦਾ, ਅਵੇਖ ਮੇਰੀਆਂ ਕਈਆਂ ਗੱਲਾਂ ਕਿਵੇਂ ਸੱਚ ਹੋ ਰਹੀਆਂ ਨੇ। ਤੈਨੂੰ ਮੇਰੇ ਤੇ ਵਿਸ਼ਵਾਸ ਨਹੀਂ ਸੀ, ਤੂੰ ਮੇਰੇ ਤੇ ਯਕੀਨ ਨਹੀਂ ਸੀ ਕਰਦੀ, ਆਖਰਕਾਰ ਮੈਂ ਵੀ ਗੁਰੂ ਦਾ ਪੁੱਤਰ ਹਾਂ, ਵੇਖ ਮੇਰੀਆਂ ਗੱਲਾਂ ਕਿਵੇਂ ਸੱਚ ਹੋ ਰਹੀਆਂ ਨੇ।
ਜਿਵੇਂ ਕਹੋ ਪ੍ਰਥਮ ਮੈਂ ਕੋਪ ਠਾਨ,
ਜਿਵੇਂ ਮੈਂ ਪਹਿਲਾਂ ਗੁੱਸੇ ਵਿਚ ਆ ਕੇ ਸਰਾਪ ਦਿੱਤਾ ਸੀ ਨਾ, ਮੇਰਾ ਉਹ ਸਰਾਪ ਸੱਚ ਹੋ ਰਿਹਾ।
ਤਿਮ ਭਾਈ ਸੀਤਲਾ ਨਿਕਸਪੂਰ,
ਮੇਰੇ ਗੁੱਸੇ ਨਾਲ ਦਿੱਤੇ ਸਰਾਪ ਕਰਕੇ ਸ਼ੀਤਲਾ ਨਿਕਲ ਆਈ ਹੈ ਹਰਗੋਬਿੰਦ ਨੂੰ, ਗੁਰੂ ਅਰਜਨ ਸਾਹਿਬ ਦੇ ਪੁੱਤਰ ਨੂੰ ਸ਼ੀਤਲਾ ਨਿਕਲ ਆਈ ਹੈ। ਮੈਂ ਹੀ ਇਹ ਸਰਾਪ ਦਿੱਤਾ ਸੀ ਗੁੱਸੇ ਚ ਆ ਕੇ, ਮੇਰੇ ਦਿੱਤੇ ਸਰਾਪ ਕਰਕੇ ਸ੍ਰੀ ਹਰਗੋਬਿੰਦ ਸਾਹਿਬ ਦੇ ਸਰੀਰ ਤੇ ਸ਼ੀਤਲਾ ਨਿਕਲ ਕੇ ਆਈ ਹੈ। ਵੇਖ ਤੇ ਸ਼ੀਤਲਾ ਵੀ ਬੜੀ ਜ਼ਿਆਦਾ ਨਿਕਲੀ, ਬਹੁਤ ਜ਼ਿਆਦਾ ਭਿਆਨਕ ਕੋਪ ਵਿਚ ਆ ਕੇ ਸ਼ੀਤਲਾ ਨਿਕਲੀ ਹੈ।
ਅਬ ਹੋਏ ਮ੍ਰਿਤੋ ਇਸ ਕੀ ਜ਼ਰੂਰ,
ਤੇ ਮੈਨੂੰ ਹੁਣ ਯਕੀਨ ਹੈ ਕਿ ਹੁਣ ਸ੍ਰੀ ਹਰਗੋਬਿੰਦ ਸਾਹਿਬ ਦੀ ਜ਼ਰੂਰ ਮੌਤ ਹੋ ਜਾਏਗੀ, ਸ਼ੀਤਲਾ ਦੇ ਰੋਗ ਨਾਲ ਉਹਨਾਂ ਦੀ ਜ਼ਰੂਰ ਮੌਤ ਹੋ ਜਾਵੇਗੀ।
ਮੈਂ ਕਈ ਵਾਰ ਲੀਨੋ ਪੱਤੀ ਆਏ ਮੁਕ ਤੋਂ ਬਾਗ ਮੈਂ ਨਿਭਲ ਜਾਏ।
ਰਿਸ਼ੀਆ ਕਹਿੰਦਾ ਕਰਮੋ ਨੂੰ, ਕਰਮੋ ਮੈਂ ਕਈ ਵਾਰ ਅਜਮਾ ਕੇ ਵੇਖਿਆ, ਕਈ ਵਾਰ ਪਤਿਆ ਕੇ ਵੇਖਿਆ ਕਿ ਜਿਹੜੀ ਗੱਲ ਮੈਂ ਆਪਣੇ ਮੂੰਹੋਂ ਕਹਿ ਦਿੰਦਾ ਉਹ ਸੱਚ ਹੋ ਜਾਂਦੀ ਹੈ। ਪਹਿਲਾਂ ਮੈਂ ਕਿਹਾ ਸੀ ਵੀ ਇਹਨੂੰ ਚੇਚਕ ਨਿਕਲੇਗੀ, ਸ਼ੀਤਲਾ ਨਿਕਲੇਗੀ, ਵੇਖ ਨਿਕਲ ਆਈ ਹੈ ਨਾ। ਹੁਣ ਮੈਂ ਬਚਨ ਕਰਦਾ ਵੀ ਇਹਦੀ ਮੌਤ ਵੀ ਹੋ ਜਾਣੀ ਹੈ, ਇਹ ਵੀ ਬਚਨ ਸੱਚ ਹੋ ਜਾਣਾ। ਮੈਂ ਕਈ ਵਾਰ ਪਤਿਆ ਕੇ ਵੇਖਿਆ, ਅਜਮਾ ਕੇ ਵੇਖਿਆ ਕਿ ਜਿਹੜੀ ਵੀ ਗੱਲ ਮੈਂ ਆਪਣੇ ਮੂੰਹ ਤੋਂ ਕਰਦਾ ਹਾਂ ਉਹ ਸੱਚ ਹੋ ਜਾਂਦੀ ਹੈ।
ਬਲ ਕਰਾ ਮਾਤ ਕੋ ਮੋਏ ਮਾਏ ਅਰਜਨ ਲੱਗਾ ਇੱਕ ਹੋਰ ਨਾਏ।
ਮੇਰੇ ਵਿਚ ਕਰਾਮਾਤਾਂ ਦਾ ਬਲ ਹੈ, ਮੇਰੇ ਚ ਕਰਾਮਾਤਾਂ ਦੀ ਤਾਕਤ ਹੈ ਕਰਮੋ, ਤੇ ਮੇਰੀ ਇਸ ਕਰਾਮਾਤ ਨੂੰ ਸਿਰਫ ਗੁਰੂ ਅਰਜਨ ਦੇਵ ਜੀ ਜਾਣਦੇ ਨੇ, ਹੋਰ ਨੀ ਕਿਸੇ ਨੂੰ ਪਤਾ। ਮੇਰੀ ਕਰਾਮਾਤ ਦੀ ਤਾਕਤ ਬਾਰੇ ਸਿਰਫ ਗੁਰੂ ਅਰਜਨ ਸਾਹਿਬ ਨੂੰ ਪਤਾ, ਉਹ ਮੇਰੀ ਕਰਾਮਾਤ ਨੂੰ ਜਾਣਦੇ ਨੇ, ਉਹ ਮੇਰੀ ਕਰਾਮਾਤ ਦੇ ਬਲ ਨੂੰ ਜਾਣਦੇ ਨੇ।
ਜੋ ਡਰਤ ਰਹਿਤ ਮੋਤੇ ਵਿਸਾਲ ਪਦ ਕਰੈ ਬੰਦਨਾ ਮਿਲਨ ਕਾ।
ਇਸੇ ਕਰਕੇ ਤਾਂ ਗੁਰੂ ਅਰਜਨ ਸਾਹਿਬ ਮੇਰੇ ਕੋਲੋਂ ਡਰਦੇ ਰਹਿੰਦੇ ਨੇ, ਤੇ ਮੇਰੇ ਕੋਲੋਂ ਡਰ ਕੇ ਤੇ ਆ ਕੇ ਮੇਰੇ ਪੈਰਾਂ ਤੇ ਮੱਥਾ ਟੇਕਦੇ ਨੇ। ਉਹਨਾਂ ਨੂੰ ਪਤਾ ਵੀ ਮੈਂ ਕਰਾਮਾਤੀ ਹਾਂ। ਸਤਿਗੁਰੂ ਜੀ ਮੱਥਾ ਇਸ ਕਰਕੇ ਟੇਕਦੇ ਕਿ ਪ੍ਰਿਥੀਆ ਵੱਡਾ ਭਰਾ ਹੈ, ਪਰ ਪ੍ਰਿਥੀਆ ਇਹ ਸੋਚਦਾ ਵੀ ਉਹ ਡਰ ਰਿਹਾ, ਡਰ ਕੇ ਮੈਨੂੰ ਮੱਥਾ ਟੇਕ ਰਿਹਾ, ਭੈ ਭੀਤ ਹੋ ਕੇ ਮੈਨੂੰ ਨਮਸਕਾਰ ਕਰ ਰਹੇ ਨੇ ਤੇ ਕਹਿ ਰਿਹਾ ਕਰਮੋ ਨੂੰ ਕਰਮੋ। ਮੇਰੀ ਕਰਾਮਾਤ ਦੀ ਤਾਕਤ ਦਾ ਸਿਰਫ ਗੁਰੂ ਅਰਜਨ ਸਾਹਿਬ ਨੂੰ ਪਤਾ, ਇਸੇ ਕਰਕੇ ਮੇਰੇ ਕੋਲੋਂ ਡਰ ਕੇ ਭੈ ਭੀਤ ਹੋ ਕੇ ਉਹ ਆ ਕੇ ਮੈਨੂੰ ਮੱਥਾ ਟੇਕਦੇ ਨੇ।
ਮੈਂ ਮਹਾਦੇਵ ਤੇ ਭੈ ਕਰਨ ਹੋਰਾ ਸੁਭਾਉ ਮੈਂ ਕੁਛ ਬੁਲੰਤ।
ਮਹਾਦੇਵ ਕੋਲੋਂ ਡਰਦੇ ਨੇ ਕੋਈ ਗੁਰੂ ਅਰਜਨ ਸਾਹਿਬ? ਮਹਾਦੇਵ ਵੀ ਤਾਂ ਉਹਨਾਂ ਦਾ ਵੱਡਾ ਭਰਾ ਹੈ, ਉਹਦੇ ਕੋਲੋਂ ਥੋੜੇ ਡਰਦੇ ਨੇ। ਉਹਦਾ ਭੋਲਾ ਜਿਹਾ ਸੁਭਾਅ ਹੈ, ਉਹਨੂੰ ਕੀ ਪਤਾ ਦੁਨੀਆਦਾਰੀ ਦਾ। ਬਸ ਇੱਕ ਮੇਰਾ ਡਰ ਮੇਰਾ ਭੈ ਗੁਰੂ ਅਰਜਨ ਸਾਹਿਬ ਜੀ ਜ਼ਰੂਰ ਰੱਖਦੇ ਨੇ, ਕਿਉਂਕਿ ਮੈਂ ਕਰਾਮਾਤੀ ਹਾਂ।
ਸੁਤ ਮਰੇ ਪਿਛਾਰੀ ਬਣੇ ਦੀਨ ਪੁੰਨੇ ਨਿਪਚੈ ਆਸਹੀਨ।
ਇਹਨਾਂ ਦਾ ਜਿਹੜਾ ਇਹ ਇੱਕ ਇੱਕ ਪੁੱਤਰ ਹੈ, ਇਹਦੀ ਮੌਤ ਤੋਂ ਬਾਅਦ ਇਹਨਾਂ ਨੇ ਬਿਲਕੁਲ ਦੀਨ ਹੋ ਜਾਣਾ, ਦੁਖੀ ਹੋ ਜਾਣਾ, ਤੇ ਫਿਰ ਇਹਨਾਂ ਦੇ ਘਰ ਹੋਰ ਪੁੱਤਰ ਵੀ ਨਹੀਂ ਜੰਮਣਾ, ਇਹਨਾਂ ਘਰ ਹੋਰ ਸੰਤਾਨ ਦਾ ਜਨਮ ਵੀ ਨਹੀਂ ਹੋਣਾ। ਮੈਂ ਜਾਣਦਾ ਇਹਨਾਂ ਘਰ ਹੋਰ ਔਲਾਦ ਨਹੀਂ ਹੋਣੀ। ਇਹਦੀ ਮੌਤ ਤੋਂ ਬਾਅਦ ਇਹਨਾਂ ਦੇ ਘਰ ਦੇ ਵਿੱਚ ਬੜਾ ਦੁੱਖ ਤੇ ਦਲਿੱਦਰ ਹੋਵੇਗਾ।
ਸੁਣ ਕੰਸ ਬੈਨ ਕਰਮੋ ਸੁਚੈਨ ਔਰ ਹਰ ਕਤਾਰ ਹਰ ਫੁੱਲ ਮੈਂ।
ਜਦੋਂ ਪ੍ਰਿਥੀਏ ਨੇ ਗੱਲਾਂ ਕਹੀਆਂ ਤੇ ਸੁਣ ਕੇ ਕਰਮੋ ਦੇ ਮਨ ਨੂੰ ਚੈਨ ਆ ਗਿਆ। ਕਰਮੋ ਜਿਹੜੀ ਅੱਗੇ ਚਾਹੁੰਦੀ ਸੀ ਵੀ ਇਸੇ ਤਰ੍ਹਾਂ ਹੋਵੇ, ਜਦੋਂ ਪ੍ਰਿਥੀਏ ਨੇ ਬਾਤਾਂ ਕਹੀਆਂ ਤੇ ਕੰਤ ਦੀਆਂ ਪਤੀ ਦੀਆਂ ਗੱਲਾਂ ਸੁਣ ਕੇ ਬੜੀ ਖੁਸ਼ ਹੋਈ, ਇਹਦੇ ਨੈਣ ਖਿੜ ਗਏ, ਇਹਦੇ ਮਨ ਨੂੰ ਚੈਨ ਮਿਲ ਗਿਆ।
ਇਹ ਬਚਨ ਸਾਥ ਤੁਮਰੋ ਜੇ ਹੋਏ ਇਸ ਸਮ ਉੱਛਾ ਮੈਂ ਅਪਰ ਕੋਏ।
ਪਤੀ ਦੇਵ ਜੀ, ਜੇ ਤੁਹਾਡੀਆਂ ਇਹ ਗੱਲਾਂ ਸੱਚ ਹੋ ਜਾਣ ਜੋ ਤੁਸੀਂ ਕਹਿ ਰਹੇ ਹੋ, ਤੇ ਇਹਦੇ ਨਾਲੋਂ ਜ਼ਿਆਦਾ ਖੁਸ਼ੀ ਦੀ ਗੱਲ ਤੇ ਆਪਣੇ ਵਾਸਤੇ ਹੋਰ ਹੋ ਹੀ ਨਹੀਂ ਸਕਦੀ। ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੀ ਆਪਣੇ ਵਾਸਤੇ ਇਹੋ ਹੋਣੀ ਹੈ ਜੇ ਤੁਹਾਡੀਆਂ ਇਹ ਕਹੀਆਂ ਹੋਈਆਂ ਗੱਲਾਂ ਬਿਲਕੁਲ ਸੱਚ ਹੋ ਜਾਣ।
ਜਿਸ ਨਿਕਟ 20-10 ਗ੍ਰਾਮ ਰਾਜ ਬਦ ਹੋਏ ਖਰਚ ਟੁੱਟਿਓ ਸਮਾਜ।
ਇਹ ਤਾਂ ਉਹ ਗੱਲ ਹੋਵੇਗੀ ਕਿ ਜਿਵੇਂ ਕਿਸੇ ਬੰਦੇ ਕੋਲ 15-20 ਪਿੰਡ ਹੋਣ, 15-20 ਪਿੰਡਾਂ ਦਾ ਰਾਜ ਹੋਵੇ, ਉਹ ਵੀ ਉਹਨੂੰ ਘਾਟਾ ਪਿਆ ਹੋਵੇ, ਉਹਦਾ ਬਹੁਤ ਜ਼ਿਆਦਾ ਖਰਚ ਹੋ ਜਾਏ ਤੇ ਉਹਨੂੰ ਬੜਾ ਵੱਡਾ ਘਾਟਾ ਪਿਆ ਹੋਵੇ।
ਇਸ ਠੀਕ ਅਚਾਨਕ ਕੈ ਬੰਦ ਸੋ ਜਾਏ ਸਭ ਚੱਕਰਵਰਤੀ ਕੋ ਰਾਜ ਪਾਏ।
15-20 ਪਿੰਡਾਂ ਦੇ ਉਸ ਰਾਜੇ ਨੂੰ ਅਚਾਨਕ ਚੱਕਰਵਰਤੀ ਰਾਜ ਦੀ ਪ੍ਰਾਪਤੀ ਹੋ ਜਾਏ, ਉਹ ਸਾਰੇ ਦੇਸ਼ ਦਾ ਰਾਜਾ ਬਣ ਜਾਏ, ਅਚਾਨਕ ਅਚਨ ਚੇਤ ਉਹਨੂੰ ਚੱਕਰਵਰਤੀ ਰਾਜ ਦੀ ਪ੍ਰਾਪਤੀ ਹੋ ਜਾਵੇ।
ਇਸ ਬਿਦ ਉਛਾ ਹਮਰੇ ਸੋ ਹੋਏ ਗੁਰਤਾ ਸੋ ਪਾਏ ਹਮ ਬੰਸ ਜੋਏ।
ਨਾ ਉਹ ਖੁਸ਼ ਹੋਵੇਗਾ ਨਾ ਇੰਨੀ ਖੁਸ਼ੀ ਸਾਨੂੰ ਹੋਵੇਗੀ ਜੇ ਸ੍ਰੀ ਹਰਗੋਬਿੰਦ ਸਾਹਿਬ ਜੀ ਦੀ ਮੌਤ ਹੋ ਜਾਏ ਤੇ ਉਹਨਾਂ ਦੇ ਘਰੋਂ ਗੁਰਤਾ ਗੱਦੀ ਸਾਡੀ ਬੰਸ ਵਿਚ ਆ ਜਾਏ, ਕਿਉਂਕਿ ਉਹਨਾਂ ਤੋਂ ਬਾਅਦ ਫਿਰ ਤਾਂ ਸਾਡਾ ਹੀ ਹੱਕ ਬਣਦਾ ਨਾ। ਗੁਰਤਾ ਗੱਦੀ ਫਿਰ ਸਾਡੀ ਬੰਸ ਚ ਆਏਗੀ, ਸਾਡੇ ਪੁੱਤਰ ਨੂੰ ਮਿਲੇਗੀ ਮਿਹਰਬਾਨ ਨੂੰ, ਫਿਰ ਇਹਦੇ ਨਾਲ ਹੋਰ ਇਹਦੇ ਤੋਂ ਵੱਡੀ ਖੁਸ਼ੀ ਕੋਈ ਨਹੀਂ ਹੋ ਸਕਦੀ, ਇਹਦੇ ਤੋਂ ਵੱਡਾ ਹੋਰ ਭਾਰੀ ਆਨੰਦ ਨਹੀਂ ਹੋ ਸਕਦਾ।
ਸੰਮਤ ਹਜ਼ਾਰ ਲਗ ਹੋਏ ਪੂਜ ਜਗ ਜੇ ਸਮਾਨ ਮੈਂ ਔਰ ਦੂਜ।
ਹਜ਼ਾਰਾਂ ਸਾਲਾਂ ਤੱਕ ਫਿਰ ਸਾਡੀ ਪੂਜਾ ਹੋਵੇਗੀ, ਹਜ਼ਾਰਾਂ ਸਾਲਾਂ ਤੱਕ। ਜੇ ਇੱਕ ਵਾਰ ਇਹੀ ਕੰਮ ਹੋ ਜਾਏ ਨਾ, ਬਾਬਾ ਪ੍ਰਿਥੀ ਚੰਦ ਨੂੰ ਕਹਿ ਰਹੀ ਹੈ ਕਰਮ ਤੁਹਾਡੀਆਂ ਕਈਆਂ ਗੱਲਾਂ ਸੱਚ ਹੋ ਜਾਣ ਤੇ ਫਿਰ ਹਜ਼ਾਰਾਂ ਸਾਲਾਂ ਤੱਕ ਸਾਡੀ ਬੰਸ ਵਿਚ ਪੂਜਾ ਹੋਵੇਗੀ, ਹਜ਼ਾਰਾਂ ਸਾਲਾਂ ਤੱਕ ਗੁਰਤਾ ਸਾਡੇ ਕੋਲ ਰਹੇਗੀ ਔਰ ਸਾਡੇ ਕੁੱਲ ਦੇ ਸਮਾਨ ਇਸ ਜਗਤ ਵਿਚ ਹੋਰ ਕੋਈ ਨਹੀਂ ਹੋਵੇਗਾ।
ਪੂਜ ਪਰਯੰਤ ਪਾਏ ਪੂਜੰਤ ਪਾਏ ਬਨ ਸਿੱਖ ਬ੍ਰਿੰਦ ਬੰਦੇ ਆਨੰਦ ਬੰਦੇ ਮਨਿੰਦ
ਔਰ ਬਹੁਤ ਸਾਰੇ ਲੋਕ ਆ ਕੇ ਸਾਡੇ ਸਿੱਖ ਬਣ ਕੇ ਸਾਡੇ ਚਰਨਾਂ ਦੀ ਪੂਜਾ ਕਰਨਗੇ ਆ ਕੇ ਸਾਡਿਆਂ ਚਰਨਾਂ ਦੇ ਵਿੱਚ ਵੰਦਨਾ ਕਰਨਗੇ ਔਰ ਚੰਦਰਮਾ ਦੇ ਸਮਾਨ ਸਾਡੀ ਕੁੱਲ ਸਾਰੇ ਸੰਸਾਰ ਵਿੱਚ ਉਜਾਗਰ ਹੋਵੇਗੀ ਸਾਡਾ ਨਾਂ ਉਜਾਗਰ ਹੋਵੇਗਾ ਸਾਡੀ ਵੱਡੀ ਭਾਰੀ ਪੂਜਾ ਹੋਵੇਗੀ
ਇਮ ਚਿੱਤੇ ਪਾਪ ਕਿਮ ਹੋਏ ਅਨਰਥ
ਏਦਾਂ ਦਾ ਪਾਪ ਚਿਤਬ ਦੇ ਬਾਬਾ ਪ੍ਰਿਥੀ ਚੰਦ ਤੇ ਕਰਮੋ ਦੋਵੇਂ ਰਲ ਕੇ
ਜਿਨ ਕੇਰ ਠਟਨ ਸਭ ਹੈ ਬੇਅਰਥ
ਇਸ ਤਰ੍ਹਾਂ ਦਾ ਪਾਪ ਚਿਤਬਦੇ ਨੇ ਵੀ ਕਿਸੇ ਤਰੀਕੇ ਨਾਲ ਅਨਰਥ ਹੋ ਜੇ ਅਨਰਥ ਅਨਰਥ ਕੀ ਹੋਣਾ ਚਾਹੁੰਦੇ ਕਰਨਾ ਚਾਹੁੰਦੇ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਦੀ ਸ਼ੀਤਲਾ ਨਾਲ ਮੌਤ ਹੋ ਜਾਏ ਇਹ ਅਨਰਥ ਸੋਚਣਾ ਚਾਹੁੰਦੇ ਨੇ ਇਹ ਅਨਰਥ ਕਰਨਾ ਚਾਹੁੰਦੇ ਨੇ ਔਰ ਇਹੋ ਜਿਹਾ ਇਹ ਸਾਰਾ ਫੁਰਨਾ ਜੋ ਇਹ ਕਰ ਰਹੇ ਨੇ ਨਾ ਭਾਈ ਸਾਹਿਬ ਕਹਿੰਦੇ ਸਾਰਾ ਬੇਅਰਥ ਹੈ ਜਿਹੜੀਆਂ ਗੱਲਾਂ ਇਹ ਸੋਚ ਰਹੇ ਨੇ ਐਸਾ ਹੋਣਾ ਹੀ ਨਹੀਂ ਹੋਣਾ ਤਾਂ ਉਹ ਹੈ ਜੋ ਮੇਰੇ ਸਤਿਗੁਰਾਂ ਨੂੰ ਪਾਉਂਦਾ ਹੈ ਇਹਨਾਂ ਦੇ ਚਿਤਵਿਆਂ ਨਹੀਂ ਕੁਝ ਹੋਣਾ ਜੋ ਇਹ ਚਿਤਵ ਰਹੇ ਨੇ ਬਿਲਕੁਲ ਇਹਨਾਂ ਦਾ ਚਿਤਵਣਾ ਬੇਅਰਥ ਹੈ ਉਹ ਕਿਸੇ ਕੰਮ ਦਾ ਨਹੀਂ
ਬਦ ਪ੍ਰੀਤ ਪਾਪ ਸੋ ਦੇਵ ਸਰੈਨ
ਪਰ ਇਹਨਾਂ ਦੀ ਜਿਹੜੀ ਪ੍ਰੀਤ ਆ ਉਹ ਰਾਤ ਦਿਨ ਪਾਪਾਂ ਦੇ ਨਾਲ ਹੈ ਪਾਪ ਕਰਮਾਂ ਨਾਲ ਹੀ ਪ੍ਰੀਤ ਕਿਉਂਕਿ ਪਾਪ ਬੁਰਾ ਪਾਪੀ ਕੋ ਪਿਆਰਾ ਪਾਪ ਲੱਦੇ ਪਾਪੇ ਪਾ ਸਾਰਾ ਪਾਪੀ ਬੰਦੇ ਨੂੰ ਪਤਾ ਭਾਵੇਂ ਪਾਪ ਬੁਰਾ ਪਰ ਫਿਰ ਵੀ ਉਹ ਪਾਪ ਨਾਲ ਪਿਆਰ ਕਰਦਾ ਪ੍ਰੀਤ ਕਰਦਾ ਹੈ ਪ੍ਰਿਥੀ ਚੰਦ ਤੇ ਕਰਮੋ ਦੀ ਪ੍ਰੀਤ ਰਾਤ ਦਿਨ ਪਾਪ ਕਰਮਾਂ ਵਿੱਚ ਹੀ ਲੱਗੀ ਰਹਿੰਦੀ ਆ ਹਰ ਵੇਲੇ ਪਾਪ ਚਿਤਵਦੇ ਨੇ ਔਰ ਪਾਪ ਨਾਲ ਹੀ ਇਹਨਾਂ ਦਾ ਪਿਆਰ ਪਿਆ ਹੋਇਆ ਹੈ
ਪਰ ਹੈ ਸੋ ਨਰਕ ਇਮ ਜਾਨ ਪੈਣਾ
ਔਰ ਨਰਕਾਂ ਵਿੱਚ ਪੈਣਗੇ ਇਹੋ ਜਿਹਾ ਪਾਪ ਸੋਚ ਕੇ ਚਿਤਵ ਕੇ ਇਹ ਡਰ ਨਹੀਂ ਹੈ ਨਾ ਪ੍ਰਿਥੀਏ ਨੂੰ ਤੇ ਨਾ ਹੀ ਕਰਮੋ ਨੂੰ ਕਿ ਜਿਹੜੇ ਪਾਪ ਕਰਮ ਅਸੀਂ ਚਿਤਵ ਰਹੇ ਹਾਂ ਜਿਨ੍ਹਾਂ ਪਾਪਾਂ ਨਾਲ ਅਸੀਂ ਪ੍ਰੀਤ ਕਰ ਰਹੇ ਹਾਂ ਇਹਨਾਂ ਪਾਪਾਂ ਕਰਕੇ ਅਸੀਂ ਨਰਕਾਂ ਵਿੱਚ ਡਿੱਗਾਂਗੇ ਨਰਕਾਂ ਵਿੱਚ ਵੀ ਸਾਨੂੰ ਥਾਂ ਨਹੀਂ ਲੱਭਣੀ ਇਹ ਡਰ ਨਹੀਂ ਆਉਂਦਾ ਇਹਨਾਂ ਦੇ ਮਨ ਚ ਇਹ ਭੈ ਨਹੀਂ ਆਉਂਦਾ
ਇਨ ਕਹਿ ਆਨੰਦ ਦੁਰ ਦੁਰ ਕਰੰਤ
ਲੁਕ ਲੁਕ ਕੇ ਇਹੋ ਜਿਹੀਆਂ ਗੱਲਾਂ ਕਰਦੇ ਨੇ ਕੰਨਾਂ ਦੇ ਵਿੱਚ ਇੱਕ ਦੂਜੇ ਦੇ ਕਿ ਲਾਗੇ ਨਾ ਕਿਸੇ ਨੂੰ ਪਤਾ ਲੱਗੇ ਕੋਈ ਸੁਣ ਨਾ ਲਵੇ ਸਾਡੇ ਪਾਪ ਨੂੰ ਕਿਉਂਕਿ ਪਾਪੀ ਬੰਦਾ ਪਾਪ ਵੀ ਕਰਦਾ ਪਰ ਲੁਕਾ ਕੇ ਇਹ ਕਿਸੇ ਨੂੰ ਕੰਨੋ ਕੰਨੀ ਖਬਰ ਨਾ ਹੋਵੇ ਲੁਕ ਲੁਕ ਕੇ ਆਪਸ ਵਿੱਚ ਗੱਲਾਂ ਕਰਦੇ ਨੇ ਕਿ ਦੂਜੇ ਦੇ ਕਿਸੇ ਦੇ ਕੰਨੀ ਨਾ ਪੈ ਜਾਵੇ
ਬਹੁ ਦੁਸ਼ਟ ਬੁੱਧ ਪਰ ਦੁਖ ਜਾਂਤ
ਦੁਸ਼ਟ ਬੁੱਧੀ ਹੈ ਪ੍ਰਿਥੀਏ ਦੀ ਤੇ ਕਰਮੋ ਦੀ ਵੀ ਦੁਸ਼ਟ ਬੁੱਧੀ ਦਾ ਪ੍ਰਤੀਕ ਕੀ ਹੈ ਕਿ ਜਿਹੜੇ ਹਰ ਵੇਲੇ ਪਰਾਏ ਦੁੱਖ ਨੂੰ ਚਾਹੁੰਦੇ ਨੇ ਵੀ ਫਲਾਣਾ ਦੁਖੀ ਰਹੇ ਦੂਸਰਾ ਦੁਖੀ ਰਹੇ ਦੂਜੇ ਦਾ ਦੁੱਖ ਚਿਤਵਣ ਵਾਲਾ ਇਨਸਾਨ ਉਹਦੀ ਬੁੱਧੀ ਹਮੇਸ਼ਾ ਦੁਸ਼ਟ ਹੀ ਗਿਣੀ ਗਈ ਹੈ ਦੁਸ਼ਟ ਬੁੱਧੀ ਦਾ ਇਹ ਸਭ ਤੋਂ ਵੱਡਾ ਪ੍ਰਮਾਣ ਹੈ ਕਿ ਦੂਸਰੇ ਦਾ ਦੁੱਖ ਮੰਨਣਾ
ਇਸ ਲੋਕ ਅਜਸ ਮੈਂ ਡਰੈ ਕੋਰ
ਝੂਠੇ ਕੂੜੇ ਪ੍ਰਿਥੀ ਚੰਦ ਤੇ ਕਰਮੋ ਡਰਦੇ ਨਹੀਂ ਕਿ ਜਿਹੜਾ ਕੰਮ ਅਸੀਂ ਕਰ ਰਹੇ ਹਾਂ ਚਿਪਕ ਰਹੇ ਹਾਂ ਸਾਡੀ ਇਸ ਲੋਕ ਵਿੱਚ ਦੁਨੀਆਂ ਵਿੱਚ ਅਪਕੀਰਤੀ ਹੋਵੇਗੀ ਅਪ ਜਸ ਹੋਵੇਗਾ ਲੋਕ ਸਾਡੀ ਨਿੰਦਿਆ ਕਰਨਗੇ ਵੀ ਇਹਨਾਂ ਨੇ ਭੈੜਾ ਕਰਮ ਚਿਪਿਆ ਇਹ ਫਿਕਰ ਕੋਈ ਨੀ ਇਹਨਾਂ ਦੇ ਮਨ ਵਿੱਚ
ਪਰ ਲੋਕ ਨਰਕ ਪ੍ਰਾਪਤ ਜ਼ਰੂਰ
ਕਹਿੰਦੇ ਇਸ ਲੋਕ ਦੇ ਵਿੱਚ ਜਿੱਥੇ ਅਪਜਸ ਹੋਣਾ ਉਥੇ ਅੱਗੇ ਪਰਲੋਕ ਵਿੱਚ ਇਹਨਾਂ ਨੂੰ ਨਰਕ ਪ੍ਰਾਪਤ ਹੋਣੇ ਨੇ ਇਹਦੇ ਚ ਕੋਈ ਦੋ ਰਾਏ ਨਹੀਂ ਪ੍ਰਾਪਤ ਜ਼ਰੂਰ ਜ਼ਰੂਰ ਇਹ ਨਰਕਾਂ ਵਿੱਚ ਪੈਣਗੇ ਜਿਹੋ ਜੀ ਕਰਨੀ ਹੈ ਇਹਨਾਂ ਦੀ ਇਹੋ ਜੀ ਕਰਨੀ ਕਰਕੇ ਤੇ ਨਰਕਾਂ ਵਿੱਚ ਵੀ ਥਾਂ ਨਾ ਮਿਲੇ ਕਹਿੰਦੇ ਇਹੋ ਜੇ ਨਰਕਾਂ ਵਿੱਚ ਜ਼ਰੂਰ ਪੈਣਗੇ
ਸ੍ਰੀ ਹਰਗੋਬਿੰਦ ਜੀ ਦਿਵਸ ਪੰਚ ਦੁੱਖ ਪਇਓ ਅਧਿਕ ਸੁਖ ਹੈ ਨਾਰੰਚ
ਇਹ ਤੇ ਸੀ ਪ੍ਰਿਥੀਏ ਤੇ ਕਰਮੋ ਦੀ ਵਾਰਤਾ ਉਧਰ ਸ੍ਰੀ ਹਰਗੋਬਿੰਦ ਸਾਹਿਬ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਆ ਰਿਹਾ ਪੰਜ ਦਿਨ ਬੀਤ ਗਏ ਨੇ ਤੇ ਕਹਿੰਦੇ ਪੰਜ ਦਿਨਾਂ ਦੇ ਵਿੱਚ ਦੁੱਖ ਵਧਿਆ ਹੈ ਘਟਿਆ ਨਹੀਂ ਸ਼ੀਤਲਾ ਦਾ ਰੋਗ ਵੱਧਦਾ ਚੱਲਿਆ ਗਿਆ ਜਿਹੜੇ ਫਲੂਏ ਛਾਲੇ ਨੇ ਵੱਧੇ ਚੱਲੇ ਗਏ ਨੇ ਉਹ ਘਟੇ ਨਹੀਂ ਸਾਰਾ ਸਰੀਰ ਫਲੂਏ ਦਾਣਿਆਂ ਨਾਲ ਭਰਿਆ ਹੋਇਆ ਕਹਿੰਦੇ ਦੁੱਖ ਦਿਨ ਪ੍ਰਤੀ ਦਿਨ ਵੱਧਦਾ ਪੰਜ ਦਿਨ ਬਤੀਤ ਹੋ ਗਏ ਹਨ
ਸਪੋਟ ਪਇਓ ਇੱਕ ਵਾਰ ਬ੍ਰਿੰਦ
ਸਾਰੇ ਸਰੀਰ ਵਿੱਚ ਵਿਸਫੋਟ ਬਣ ਗਏ ਨੇ, ਫੋੜੇ ਬਣ ਗਏ ਨੇ, ਉਹਨਾਂ ਜ਼ਖਮ ਬਣ ਗਏ ਨੇ, ਇੱਕੋ ਵਾਰ ਸਾਰਾ ਸਰੀਰ ਜ਼ਖਮਾਂ ਨਾਲ ਭਰ ਗਿਆ।
ਜਮ ਕੈ ਵਿਸਾਲ ਮੁਕਤਾ ਮਨਿੰਦ
ਚਿੱਟੇ ਰੰਗ ਦੇ ਛਾਲੇ ਭਰੇ ਹੋਏ ਵਿੱਚ ਲਾਲ ਰੰਗ ਹੈ, ਚਿੱਟਾ ਰੰਗ ਹੈ। ਕਹਿੰਦੇ ਉਹ ਏਦਾਂ ਲੱਗਦਾ ਵੀ ਜਿਵੇਂ ਸਾਹਿਬਾਂ ਦੇ ਸਾਰੇ ਸਰੀਰ ਤੇ ਮੋਤੀ ਚਮਕ ਰਹੇ ਨੇ। ਜਿਵੇਂ ਮੁਕਤਾ ਕਹਿੰਦੇ ਨੇ ਮੋਤੀਆਂ ਨੂੰ, ਮੋਤੀ ਚਮਕਦੇ ਨੇ ਨਾ ਸਾਰੇ ਸਰੀਰ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉੱਤੇ ਉਹ ਫਲੂਏ ਚਿੱਟੇ ਰੰਗ ਦੇ ਮੋਤੀਆਂ ਸਮਾਨ ਚਮਕਦੇ ਨੇ।
ਮੈਂ ਖਾਣ ਪਾਨ ਮੈਂ ਬਾਕ ਪਾਕ
ਨਾ ਸਤਿਗੁਰੂ ਜੀ ਕੁਝ ਖਾਂਦੇ ਨੇ, ਇੱਥੋਂ ਤੱਕ ਕਿ ਪਾਣੀ ਦਾ ਘੁੱਟ ਵੀ ਸਾਹਿਬਾਂ ਦੇ ਅੰਦਰ ਨਹੀਂ ਜਾਂਦਾ, ਪਾਣੀ ਦਾ ਘੁੱਟ ਵੀ ਭਰਿਆ ਨਹੀਂ ਜਾਂਦਾ, ਤੇ ਨਾ ਹੀ ਮੇਰੇ ਸਤਿਗੁਰੂ ਜੀ ਆਪਣੇ ਮੁਖੋਂ ਕੁਝ ਬੋਲਦੇ ਨੇ, ਬੋਲ ਵੀ ਨਹੀਂ ਹੁੰਦਾ। ਗਲਾ ਦਾਣਿਆਂ ਨਾਲ ਭਰਿਆ ਹੋਇਆ, ਮੂੰਹ ਦਾਣਿਆਂ ਨਾਲ ਭਰਿਆ ਹੋਇਆ ਸੀ, ਛਾਲਿਆਂ ਨਾਲ ਭਰਿਆ ਹੋਇਆ, ਇਸ ਕਰਕੇ ਨਾ ਕੁਝ ਖਾਂਦੇ ਨੇ, ਨਾ ਪੀਂਦੇ ਨੇ, ਤੇ ਨਾ ਹੀ ਕੁਝ ਬੋਲ ਸਕਦੇ ਨੇ।
ਦੂਸ਼ਣ ਰਹੰਤ ਮੈਂ ਖੋਲ ਆਖ
ਚੁੱਪ ਰਹਿੰਦੇ ਹਰ ਵੇਲੇ। ਪੰਜ ਦਿਨ ਬੀਤ ਗਏ ਨੇ, ਸਤਿਗੁਰਾਂ ਨੇ ਪੰਜਾਂ ਦਿਨਾਂ ਚ ਇੱਕ ਵਾਰ ਵੀ ਅੱਖ ਉਘੇੜ ਕੇ ਨਹੀਂ ਵੇਖਿਆ, ਅੱਖ ਖੋਲ ਕੇ ਸਤਿਗੁਰਾਂ ਨੇ ਨਹੀਂ ਵੇਖਿਆ।
ਮਿਰਦੁਲ ਸੇਜ ਤੂੰ ਲਾਦ ਪਾਏ ਜਿਸ ਦੁਤੀਆ ਮਸੇ ਪਾਸੇ ਫੇਰਾਏ।
ਔਰ ਸਤਿਗੁਰੂ ਜੀ ਦੇ ਮਿਰਦਲ ਸੇਜ ਹੈ, ਕੋਮਲ ਜੀ ਸੇਜ, ਉਹਦੇ ਤੇ ਰੂਹ ਆਦਿਕ ਵਿਛਾਈ ਹੋਈ, ਕਿਉਂਕਿ ਸਰੀਰ ਤੇ ਫਲੂਏ ਛਾਲੇ ਸਨ, ਫਿਸਦੇ ਸਨ। ਜੇ ਇੱਕ ਪਾਸੇ ਨੂੰ ਮਹਾਰਾਜ ਜੀ ਪਾਸਾ ਵੱਟ ਕੇ ਪੈਂਦੇ ਤੇ ਦੂਜੇ ਪਾਸੇ ਮਸਾਂ ਹੀ ਬਹੁਤ ਜ਼ਿਆਦਾ ਹਿੰਮਤ ਕਰਕੇ ਉਦਮ ਕਰਕੇ ਸਤਿਗੁਰਾਂ ਦਾ ਸਰੀਰ ਹਿਲਦਾ ਤੇ ਤਾਂ ਦੂਜੇ ਪਾਸੇ ਫਿਰਦੇ ਨੇ।
ਕੋ ਗਹਿ ਅੰਗ ਪਿਲ ਪਿਲ ਕਰਾਂ
ਤੇ ਜੇ ਸਤਿਗੁਰਾਂ ਨੂੰ ਪਾਸਾ ਪਲਟਾਉਣ ਵਾਸਤੇ ਮਾਤਾ ਜੀ ਜਾਂ ਕੋਈ ਦਾਸੀ ਜਾਂ ਦਾਸ ਅੰਗ ਫੜਦੀ ਹੈ ਨਾ, ਸਤਿਗੁਰਾਂ ਦੀ ਬਾਂਹ ਫੜ ਕੇ ਜਾਂ ਮੋਢਾ ਫੜ ਕੇ ਹਿਲਾਉਂਦੇ ਨੇ ਤੇ ਕਹਿੰਦੇ ਸਰੀਰ ਦੇ ਅੰਗ ਪਿਲ ਪਿਲ ਕਰਦੇ, ਛਾਲੇ ਜੋ ਪਏ ਹੋਏ ਪਿਲ ਪਿਲ ਕਰਨ, ਸਾਰੇ ਸਰੀਰ ਦੇ ਉੱਤੇ ਛਾਲੇ ਜਿਹੜੇ ਨੇ ਉਹ ਪਿਲ ਪਿਲ ਕਰਦੇ ਹਨ।
ਇੱਕ ਪਾਸ ਪਰੇ ਫਿਰ ਲੋ ਬਿਤੰਤ
ਇਰ ਤੱਕ ਸਤਿਗੁਰੂ ਜੀ ਇੱਕੇ ਪਾਸੇ, ਕਦੇ ਖੱਬੀ ਵੱਖੀ ਦੇ ਭਰਨੇ, ਇੱਕੇ ਪਾਸੇ ਸਤਿਗੁਰੂ ਜੀ ਘੰਟਿਆਂ ਬੱਧੀ ਲੇਟੇ ਰਹਿੰਦੇ ਹਨ।
ਪਿਕ ਮਾਤ ਗੰਗ ਚਿੰਤਾ ਬਿਲੰਦ ਸਤਿਗੁਰ ਸਾਇਆ ਆਨੰਦ ਕੰਦ।
ਮਾਤਾ ਗੰਗਾ ਜੀ ਦੇ ਚਿੱਤ ਚ ਬੜੀ ਚਿੰਤਾ, ਸਭ ਤੋਂ ਜ਼ਿਆਦਾ ਫਿਕਰ ਮਾਂ ਗੰਗਾ ਦੇ ਚਿੱਤ ਵਿੱਚ ਹੈ। ਮਾਂ ਦੀਆਂ ਆਂਤਾਂ ਬੜੀਆਂ ਕੋਮਲ ਹੁੰਦੀਆਂ ਤੇ ਮਾਤਾ ਦੇ ਚਿੱਤ ਵਿੱਚ ਬੜੀ ਭਾਰੀ ਚਿੰਤਾ, ਅਰਦਾਸ ਇਹੀ ਕਰਦੇ ਹਰ ਵੇਲੇ, ਸਤਿਗੁਰੂ ਇਹ ਆਨੰਦ ਦੇ ਮੂਲ ਧੰਨ ਗੁਰੂ ਨਾਨਕ ਸਾਹਿਬ ਜੀ, ਮੇਰੇ ਲਾਲ ਦੀ ਸਹਾਇਤਾ ਕਰੋ, ਮੇਰੇ ਲਾਲ ਦੀ ਰੱਖਿਆ ਕਰੋ। ਬਾਰ ਬਾਰ ਮਾਤਾ ਜੀ ਅਰਦਾਸਾਂ ਕਰਦੇ ਨੇ।
ਮੈਂ ਦੀਨ ਬੋਧ ਇਹ ਦਰਬ ਮੋਰ
ਹੇ ਪ੍ਰਭੂ ਜੀ, ਮੈਂ ਬੜੀ ਗਰੀਬ ਹਾਂ, ਮੈਂ ਗਰੀਬਣੀ ਦਾ ਧਨ ਤਾਂ ਇਹੀ ਨੇ ਸ੍ਰੀ ਹਰਗੋਬਿੰਦ ਜੀ, ਮੇਰਾ ਧਨ ਮੇਰੀ ਸੰਪਦਾ ਮੇਰੀ ਵਿਭੂਤੀ ਤਾਂ ਇਹੀ ਹਨ।
ਦੁੱਖ ਹਰੋ ਆਪ ਇਹ ਅਧਿਕ ਘੋਰ,
ਇਹ ਬੜਾ ਭਿਆਨਕ ਦੁੱਖ ਹੈ, ਵੇਖ ਨਹੀਂ ਪਿਆ ਹੁੰਦਾ, ਸਾਰਾ ਸਰੀਰ ਫਲੂਆਂ ਨਾਲ ਭਰਿਆ ਹੋਇਆ, ਨੇਤਰ ਨਹੀਂ ਪਏ ਉਘੇੜਦੇ। ਵੈਦ ਕਹਿੰਦੇ ਨੇ ਹੋ ਸਕਦਾ ਇਹਨਾਂ ਦੀਆਂ ਅੱਖਾਂ ਚੱਲੀਆਂ ਜਾਣ, ਉਹ ਵੀ ਆ ਕੇ ਡਰਾਵਾ ਪਾਉਂਦੇ, ਡਰ ਦਿੰਦੇ ਨੇ। ਇਹ ਅਕਾਲ ਪੁਰਖ ਇਹ ਘੋਰ ਦੁੱਖ ਮੇਰੇ ਕੋਲੋਂ ਵੇਖ ਨਹੀਂ ਹੁੰਦਾ।
ਕਰਨਾ ਨਿਦਾਨ ਜ਼ਾਹਰ ਜਾਨ ਦੀਨਾਨ ਨਾਥ ਸੁਖ ਕਰ ਸੁਜਾਨ,
ਕਿਰਪਾ ਕਰਕੇ ਦੁੱਖ ਹਰ ਲਓ, ਇਹ ਬੜਾ ਭਿਆਨਕ ਦੁੱਖ ਹੈ, ਹਰ ਲਵੋ। ਇਹ ਕਰਨਾ ਨਿਦਾਨ ਤੁਹਾਡੀ ਕਰੁਣਾ ਸਾਰੇ ਜਗਤ ਵਿੱਚ ਜਹਾਨ ਵਿੱਚ ਜ਼ਾਹਰ ਪ੍ਰਗਟ ਹੈ, ਤੁਸੀਂ ਦੀਨਾਂ ਦੇ ਨਾਥ ਹੋ। ਇਹ ਅਕਾਲ ਪੁਰਖ ਦੀਨਾਂ ਦੇ ਨਾਥ, ਕਿਰਪਾ ਕਰਕੇ ਸੁਖ ਬਖਸ਼ੋ, ਸੁਖ ਦੀ ਦਾਤ ਬਖਸ਼ੋ।
ਬਿਨ ਰਹਿਣ ਬੈਨ ਬਿਨ ਚੈਨ ਏਵ ਗੰਗਾ ਪਨੰਤ ਜਸ ਦੇਵ ਦੇਵ,
ਰਾਤ ਦਿਨ ਬਿਨਾਂ ਚੈਨ ਤੋਂ ਮਾਤਾ ਗੰਗਾ ਜੀ ਇਹੀ ਅਰਦਾਸ ਕਰਦੇ, ਹੇ ਦੇਵਾਂ ਦੇ ਦੇਵ, ਹੇ ਗੁਰੂ ਨਾਨਕ ਸਾਹਿਬ, ਹੇ ਗੁਰੂ ਅੰਗਦ ਸਾਹਿਬ, ਗੁਰੂ ਰਾਮਦਾਸ ਸਾਹਿਬ, ਗੁਰੂ ਅਮਰਦਾਸ ਸਾਹਿਬ ਜੀ, ਕਿਰਪਾ ਕਰੋ, ਦਇਆ ਕਰੋ, ਹੇ ਦੇਵਾਂ ਦੇ ਦੇਵ ਦਇਆ ਕਰੋ। ਬਾਰ ਬਾਰ ਮਾਤਾ ਗੰਗਾ ਜੀ ਇਹੀ ਅਰਜੋਈਆਂ ਅਰਦਾਸਾਂ ਰਾਤ ਦਿਨ ਲਗਾਤਾਰ ਕਰਦੇ ਹਨ।
ਦੀਰਗ ਉਸਾਸ ਲੈ ਬਾਰ ਬਾਰ ਦ੍ਰਿਗ ਪਰਤ ਤਰਤ ਬਹੁ ਬੂੰਦ ਬਾਰ।
ਦੀਰਘ ਸਾਹ ਦੀਰਘ ਹੋਕੇ ਮਾਤਾ ਜੀ ਬਾਰ ਬਾਰ ਭਰਦੇ, ਅੱਖਾਂ ਭਰ ਭਰ ਕੇ ਆਉਂਦੀਆਂ ਤੇ ਅੱਖਾਂ ਵਿਚੋਂ ਨੇਤਰਾਂ ਵਿਚੋਂ ਜਲ ਵਹਿੰਦਾ ਮਾਂ ਗੰਗਾ ਦੇ, ਹਰ ਵੇਲੇ ਨੇਤਰ ਭਰੇ ਰਹਿੰਦੇ, ਕਦੇ ਦੀਰਘ ਜਾ ਹੋਕਾ ਭਰਦੇ ਤੇ ਨਾਲ ਅੱਖਾਂ ਭਰ ਆਉਂਦੀਆਂ ਤੇ ਅੱਖਾਂ ਵਿਚੋਂ ਪਾਣੀ ਦੀਆਂ ਬੂੰਦਾਂ ਢਲਦੀਆਂ ਹਨ।
ਸੁਧ ਅੰਗ ਬਿਲੋਕਤ ਟੱਕ ਲਗਾਏ, ਕਬ ਅਮਨੀ ਦਿਖੇ ਨਿਸ਼ਚਲ ਰਹਾਏ।
ਔਰ ਪੁੱਤਰ ਦੇ ਅੰਗਾਂ ਵੱਲ ਇੱਕ ਟਕੀ ਲਾ ਕੇ ਵੇਖੀ ਜਾਂਦੇ ਮਾਤਾ ਗੰਗਾ ਜੀ, ਔਰ ਕਦੇ ਧਰਤੀ ਵੱਲ ਨਿਗਾਹ ਟਿਕਾ ਲੈਂਦੇ, ਕਦੇ ਸ੍ਰੀ ਹਰਗੋਬਿੰਦ ਸਾਹਿਬ ਵੱਲ ਵੇਖਦੇ ਤੇ ਮਨ ਚ ਵੇਖਿਆ ਨਹੀਂ ਜਾਂਦਾ, ਇਕਦਮ ਅੱਖਾਂ ਨੀਵੀਆਂ ਕਰਕੇ ਧਰਤੀ ਵੱਲ ਨਿਗਾਹ ਟਿਕਾ ਕੇ ਧਰਤੀ ਨੂੰ ਵੇਖੀ ਜਾਂਦੇ ਨੇ।
ਬਹੁ ਪਈ ਦੂਬਰੀ ਦੇ ਜਾਨ ਰਹੇ ਬੈਸ ਨਿਕ ਸੁਖ ਮੋਨ ਸਾਈ।
ਔਰ ਕਹਿੰਦੇ ਮਾਤਾ ਜੀ ਦੀ ਦੇਹ ਵੀ ਬੜੀ ਦੁਬਲੀ ਹੋ ਗਈ ਹੈ, ਮਾਤਾ ਦੇ ਚਿੱਤ ਵਿਚ ਵੀ ਚਿੰਤਾ ਸੀ। ਸ੍ਰੀ ਹਰਗੋਬਿੰਦ ਸਾਹਿਬ ਦਾ ਸਰੀਰ ਵੀ ਦੁਬਲਾ ਕਮਜ਼ੋਰ ਹੋ ਗਿਆ, ਕਿਉਂਕਿ ਪੰਜਾਂ ਦਿਨਾਂ ਚ ਕੁਝ ਖਾਧਾ ਪੀਤਾ ਨਹੀਂ, ਦੁਬਲਾ ਸਰੀਰ ਹੋ ਗਿਆ। ਤੇ ਸਤਿਗੁਰੂ ਜੀ ਦੇ ਕੋਲ ਮਾਤਾ ਗੰਗਾ ਜੀ ਚੁੱਪ ਕਰਕੇ ਹਰ ਵੇਲੇ ਬੈਠੇ ਰਹਿੰਦੇ ਨੇ, ਮਾਤਾ ਜੀ ਦਾ ਵੀ ਚਿੱਤ ਨਹੀਂ ਕਰਦਾ ਕੁਝ ਖਾਣ ਤੇ ਪੀਣ ਨੂੰ।
ਇਮ ਪੰਜ ਦਿਵਸ ਲਗ ਦੁੱਖ ਵਿਸਾਲ ਸਭ ਕੁਟੰਬ ਦਾਸ ਦਾਸੀਨ ਜਾਲ।
ਪੰਜ ਦਿਨਾਂ ਤੱਕ ਬੜਾ ਵਿਸ਼ਾਲ ਦੁੱਖ ਆਇਆ, ਔਰ ਇਸ ਦੁੱਖ ਕਰਕੇ ਦਾਸੀਆਂ ਦਾਸ ਸਭ ਦੇ ਚਿੱਤ ਦੁਖੀ ਨੇ, ਸਭ ਦਾ ਮਨ ਦੁਖੀ ਹੈ, ਘਰ ਵਿਚ ਹਰ ਇਕ ਦਾ ਚਿੱਤ ਦੁੱਖ ਦੇ ਨਾਲ ਪੀੜਾ ਨਾਲ ਪੀੜਿਤ ਹੈ।
ਮੈਂ ਕਰਤ ਕੋਈ ਰੁਚ ਸੋ ਆਹਾਰ,
ਕੋਈ ਵੀ ਰੁਚੀ ਨਾਲ ਭੋਜਨ ਨਹੀਂ ਛਕਦਾ, ਨਾ ਕੋਈ ਦਾਸੀ ਤੇ ਨਾ ਕੋਈ ਦਾਸ, ਲੰਗਰ ਪ੍ਰਸ਼ਾਦਾ ਪੱਕਦਾ ਉਸੇ ਤਰ੍ਹਾਂ ਥਾਲ ਭਰੇ ਰਹਿ ਜਾਂਦੇ ਨੇ, ਕਿਸੇ ਦਾ ਚਿੱਤ ਨਹੀਂ ਕਰਦਾ ਪ੍ਰਸ਼ਾਦਾ ਛਕਣ ਨੂੰ ਵੀ।
ਉਦ ਬਿਘਨ ਦੇ ਕਰਨੇ ਸੰਭਾਲ,
ਬੜੇ ਉਦ ਬਿਘਨ ਹੋ ਰਹੇ ਨੇ, ਔਰ ਕਿਸੇ ਨੂੰ ਆਪਣੇ ਚਿੱਤ ਦੀ ਸਰੀਰ ਦੀ ਕੋਈ ਸੰਭਾਲ ਨਹੀਂ, ਸਭ ਦੇ ਚਿੱਤ ਚ ਇੱਕੋ ਫਿਕਰ ਸ੍ਰੀ ਹਰਗੋਬਿੰਦ ਸਾਹਿਬ ਦਾ ਲੱਗਾ ਹੋਇਆ।
ਨਿਸ ਮੈਂ ਨਾ ਸੁਭ ਬੋ ਰਾਤ ਜਾਗ,
ਮਾਤਾ ਗੰਗਾ ਜੀ ਰਾਤ ਨੂੰ ਸੌਂਦੇ ਨਹੀਂ, ਸਾਰੀ ਰਾਤ ਸ੍ਰੀ ਹਰਗੋਬਿੰਦ ਸਾਹਿਬ ਦੇ ਕੋਲ ਬੈਠੇ ਰਹਿੰਦੇ, ਔਰ ਉਨ੍ਹਾਂ ਕੋਲ ਬੈਠੇ ਜਾਗਦਿਆਂ ਰਹਿੰਦੇ ਹਨ।
ਕਰ ਗੰਗ ਪੁੱਤਰ ਬਾਤੈ ਸੁਭਾਗ,
ਔਰ ਇਧਰ ਜਿਹੜੇ ਦਾਸੀਆਂ ਦਾਸ ਉਨ੍ਹਾਂ ਨੂੰ ਵੀ ਕਿੱਥੇ ਨੀਂਦ ਆਉਂਦੀ ਹੈ ਘਰ ਵਿਚ, ਉਹ ਵੀ ਸਾਰੀ ਰਾਤ ਮਾਤਾ ਗੰਗਾ ਦੇ ਲਾਲ ਸ੍ਰੀ ਹਰਗੋਬਿੰਦ ਸਾਹਿਬ ਦੀਆਂ ਹੀ ਗੱਲਾਂ ਕਰਦੇ। ਤੇ ਸ੍ਰੀ ਹਰਗੋਬਿੰਦ ਸਾਹਿਬ ਜੀ ਘਰ ਚ ਰੌਣਕ ਲਾਈ ਰੱਖਦੇ ਸਨ, ਕਿਵੇਂ ਖੇਡਾਂ ਖੇਡਦੇ ਸਨ, ਸਾਡੇ ਨਾਲ ਵਚਨ ਕਰਦੇ ਸਨ। ਅੱਜ ਪੰਜ ਦਿਨ ਹੋ ਗਏ, ਉੱਠ ਕੇ ਨੀ ਵੇਖਿਆ, ਸਾਡੇ ਨਾਲ ਕੋਈ ਵਚਨ ਨਹੀਂ ਕੀਤਾ, ਏਦਾਂ ਉਹ ਦਾਸੀਆਂ ਦਾਸ ਸ੍ਰੀ ਹਰਗੋਬਿੰਦ ਸਾਹਿਬ ਜੀ ਬਾਰੇ ਗੱਲਾਂ ਕਰਦੇ।
ਗੁਰੂ ਅਰਜਨ ਠਿਗ ਪਾਖੰਤ ਜਾਏ, ਬਿਨ ਰਹਿਣ ਗੰਗ ਮੈਂ ਅਸਨ ਖਾਏ।
ਦਾਸੀਆਂ ਦਾਸ ਮਾਤਾ ਗੰਗਾ ਜੀ ਦੀ ਹਾਲਤ ਵੇਖ ਕੇ ਗੁਰੂ ਅਰਜਨ ਸਾਹਿਬ ਕੋਲ ਗਏ, ਪੰਜਵੇਂ ਪਾਤਸ਼ਾਹ ਨੂੰ ਜਾ ਕੇ ਦਾਸਾਂ ਨੇ ਬੇਨਤੀ ਕੀਤੀ, ਮਹਾਰਾਜ ਮਾਤਾ ਗੰਗਾ ਜੀ ਦਿਨ ਰਾਤ ਬੀਤੀ ਜਾਗਦੇ ਰਹਿੰਦੇ, ਔਰ ਮਾਤਾ ਜੀ ਨੇ ਭੋਜਨ ਦੀ ਬੁਰਕੀ ਮੂੰਹ ਚ ਪਾ ਕੇ ਨੀ ਵੇਖੀ, ਅੱਜ ਪੰਜ ਦਿਨ ਹੋ ਗਏ ਨੇ, ਮਾਤਾ ਦਾ ਚਿੱਤ ਵੀ ਨਹੀਂ ਕਰਦਾ ਪ੍ਰਸ਼ਾਦਾ ਛਕਣ ਨੂੰ। ਮਹਾਰਾਜ ਮਾਤਾ ਜੀ ਨੇ ਅੱਜ ਪ੍ਰਸ਼ਾਦਾ ਨਹੀਂ ਛਕਿਆ, ਤਕਰੀਬਨ ਪੰਜ ਦਿਨ ਹੋ ਚੱਲੇ ਹਨ।
ਸੁਣ ਦੇ ਤੀਰ ਮੈਂ ਕਰੋ ਉਤਰਾਸ, ਇੱਕ ਪਾਰ ਬ੍ਰਹਮ ਕੀ ਤਰੋ ਆਸ।
ਅਰਜਨ ਸਾਹਿਬ ਸੱਚੇ ਪਾਤਸ਼ਾਹ ਜੋ ਜਾਣੀ ਜਾਣ ਜਾਣਦੇ ਨੇ ਅੱਗੇ ਕੀ ਹੋਣਾ, ਮਹਾਰਾਜ ਜੀ ਹੌਸਲਾ ਦਿੰਦੇ, ਗੰਗਾ ਜੀ ਨੂੰ ਵੀ ਹੌਸਲਾ ਦਿੰਦੇ, ਦਾਸੀਆਂ ਦਾਸਾਂ ਨੂੰ ਵੀ ਹੌਸਲਾ ਦਿੰਦੇ, ਭਾਈ ਧੀਰਜ ਰੱਖੋ, ਹੌਸਲਾ ਰੱਖੋ, ਮਨ ਚ ਡਰੋ ਨਾ, ਭੈ ਨਾ ਰੱਖੋ, ਇੱਕ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਦੀ ਆਸ ਰੱਖੋ ਆਪਣੇ ਮਨ ਚ, ਡਰ ਨਾ ਕਰੋ, ਹਿਰਦੇ ਚ ਭੈ ਨਾ ਕਰੋ, ਪਾਰ ਬ੍ਰਹਮ ਪਰਮੇਸ਼ਰ ਦੀ ਅਕਾਲ ਪੁਰਖ ਦੀ ਆਸ ਆਪਣੇ ਹਿਰਦੇ ਚ ਰੱਖੋ।
ਗੁਰੂ ਨਾਨਕ ਇਨਕੇ ਨਿਤ ਸਹਾਏ, ਜਿਨ ਨਾਮ ਜਪੇ ਸਭ ਕਸ਼ਟ ਜਾਏ।
ਧੰਨ ਗੁਰੂ ਨਾਨਕ ਸਾਹਿਬ ਜੀ ਨਿਤ ਇਨ੍ਹਾਂ ਦੀ ਸਹਾਇਤਾ ਕਰਦੇ ਨੇ, ਗੁਰੂ ਨਾਨਕ ਸਾਹਿਬ ਆਪ ਇਨ੍ਹਾਂ ਦੇ ਸਹਾਇਕ ਨੇ, ਸ੍ਰੀ ਹਰਗੋਬਿੰਦ ਜੀ ਦੇ, ਇਨ੍ਹਾਂ ਦੀ ਰੱਖਿਆ ਗੁਰੂ ਨਾਨਕ ਸਾਹਿਬ ਕਰਦੇ। ਜਿਨ ਨਾਮ ਜਪੇ ਸਭ ਕਸ਼ਟ ਜਾਏ, ਗੁਰੂ ਨਾਨਕ ਸਾਹਿਬ ਦਾ ਨਾਂ ਜਪੀਏ ਤੇ ਸਾਰੇ ਕਸ਼ਟ ਚਲੇ ਜਾਂਦੇ ਨੇ, ਐਸੇ ਗੁਰੂ ਨਾਨਕ ਸਾਹਿਬ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਰਖਵਾਲੇ ਹਨ।
ਬਹੁ ਇਸ ਪ੍ਰਕਾਰ ਤਿਸ ਕੋ ਸੁਣਾਏ, ਹੈ ਇੱਕ ਪੁੱਤਰ ਹਕਿਮ ਚੈਨ ਪਾਏ।
ਕਹਿੰਦੇ ਇਸ ਤਰ੍ਹਾਂ ਜਾ ਕੇ ਦਾਸੀਆਂ ਦਾਸ ਮਾਤਾ ਗੰਗਾ ਜੀ ਨੂੰ ਹੌਸਲਾ ਦਿੰਦੇ, ਗੁਰੂ ਅਰਜਨ ਸਾਹਿਬ ਦੇ ਬਚਨ ਵੀ ਸੁਣਾਉਂਦੇ, ਪਰ ਮਾਤਾ ਨੂੰ ਚੈਨ ਕਿੱਥੇ ਮਿਲਦਾ? ਕਹਿੰਦੇ ਇੱਕੋ ਪੁੱਤਰ ਹੈ ਮੇਰਾ, ਉਹ ਵੀ ਰੋਗੀ ਹੋ ਕੇ ਮੇਰੀਆਂ ਅੱਖਾਂ ਸਾਹਮਣੇ ਪਿਆ, ਮੇਰੇ ਮਨ ਨੂੰ ਚੈਨ ਕਿਵੇਂ ਮਿਲੇ, ਮੇਰੇ ਚਿੱਤ ਨੂੰ ਧੀਰਜ ਕਿਵੇਂ ਮਿਲੇ?
ਜਬ ਦਿਵਸ ਖਸ਼ਟਮੋ ਪਾਪਤੀਤ, ਇਸ ਰਾਤ ਫਿਰੀ ਮੁਰਝਾਨ ਕੀਤ।
ਜਦੋਂ ਛੇਵਾਂ ਦਿਨ ਵੀ ਬਤੀਤ ਹੋ ਗਿਆ ਨਾ, ਹੁਣ ਮਹਾਰਾਜ ਜੀ ਦੀ ਕਿਰਪਾ ਵਰਤੀ, ਛੇਵਾਂ ਦਿਨ ਜਦੋਂ ਬਤੀਤ ਹੋ ਗਿਆ ਤੇ ਛੇਵੀਂ ਰਾਤ ਨੂੰ ਸ਼ੀਤਲਾ ਮੋੜਾ ਖਾਣ ਲੱਗ ਪਈ। ਕਹਿੰਦੇ ਉਸ ਰਾਤ ਛੇਵੀਂ ਰਾਤ ਨੂੰ ਕਹਿੰਦੇ ਸ਼ੀਤਲਾ ਨੇ ਮੋੜਾ ਖਾਧਾ ਹੈ।
ਤਬ ਪਈ ਪ੍ਰਾਤ ਉਦਿਆਂਤ ਪਾਨ, ਸ਼੍ਰੀ ਹਰਗੋਬਿੰਦ ਅੱਖੀਆਂ ਮਹਾਨ।
ਰਾਤ ਬਤੀਤ ਹੋ ਗਈ, ਸਤਵਾਂ ਦਿਨ ਚੜਿਆ, ਤੇ ਸਤਵੇਂ ਦਿਨ ਜਦੋਂ ਸੂਰਜ ਚੜਿਆ ਤੇ ਸੂਰਜ ਦੀ ਲੋ ਨਾਲ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਸਤਵੇਂ ਦਿਨ ਅੱਜ ਆਪਣੀਆਂ ਅੱਖਾਂ ਖੋਲੀਆਂ ਨੇ, ਮੇਰੇ ਸਾਹਿਬ ਦੇ ਨੇਤਰ ਖੁੱਲੇ ਨੇ। ਜਿਵੇਂ ਸੂਰਜ ਖਿੜਦਾ ਏਦਾਂ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਨੇਤਰ ਕਮਲ ਖਿੜੇ ਹਨ।
ਬਿਗਸੇ ਵਿਸਾਲ ਜਨ ਕਮਲ ਪੱਤਰ, ਬਿਗ ਮਾਤ ਆਨੰਦ ਅਤ ਭਾਵ ਚਿੱਤਰ।
ਅੱਜ ਸਤਵੇਂ ਦਿਨ ਅੱਖਾਂ ਖੁੱਲੀਆਂ, ਗੁਰੂ ਹਰਗੋਬਿੰਦ ਸਾਹਿਬ ਨੇ ਨੇਤਰ ਖੋਲੇ। ਜਦੋਂ ਨੇਤਰ ਖੋਲੇ ਤੇ ਵੇਖ ਕੇ ਮਾਤਾ ਗੰਗਾ ਦੇ ਚਿੱਤ ਚ ਬੜਾ ਹੁਲਾਸ ਪੈਦਾ ਹੋਇਆ, ਮਾਤਾ ਜੀ ਦਾ ਚਿੱਤ ਬੜਾ ਆਨੰਦਿਤ ਹੋਇਆ।
ਕੁਛ ਪਾਪ ਪਰੋਸ ਦਿਗਰੇ ਆਦੋਸ਼, ਸੁਤ ਕੋ ਸਰੀਰ ਕੀ ਆਏ ਹੋਸ਼।
ਮਾਤਾ ਜੀ ਨੂੰ ਭਰੋਸਾ ਬੱਜ ਗਿਆ ਵੀ ਮੇਰੇ ਪੁੱਤਰ ਦੀਆਂ ਅੱਖਾਂ ਠੀਕ ਨੇ, ਗੁਰੂ ਨਾਨਕ ਸਾਹਿਬ ਤੁਹਾਡਾ ਸ਼ੁਕਰ ਹੈ। ਡਰ ਸੀ ਵੀ ਕਿਤੇ ਅੱਖਾਂ ਨਾ ਜਾਂਦੀਆਂ ਰਹਿਣ, ਪਰ ਅੱਜ ਜਦੋਂ ਅੱਖਾਂ ਖੋਲੀਆਂ ਗੁਰੂ ਹਰਗੋਬਿੰਦ ਸਾਹਿਬ ਨੇ ਤੇ ਮਾਤਾ ਜੀ ਬੜੇ ਖੁਸ਼ ਹੋਏ, ਭਰੋਸਾ ਬੱਜ ਗਿਆ ਤੇ ਸ੍ਰੀ ਹਰਗੋਬਿੰਦ ਸਾਹਿਬ ਜੀ ਦੀਆਂ ਅੱਖਾਂ ਆਦੋਸ਼ ਨੇ, ਹੁਣ ਸਹਿਜੇ ਸਹਿਜੇ ਇਨ੍ਹਾਂ ਨੂੰ ਆਪਣੇ ਸਰੀਰ ਦੀ ਵੀ ਹੋਸ਼ ਆ ਰਹੀ ਹੈ।
ਕੁਛ ਅਲਪ ਕੀਨ ਮੁਖ ਖਾਨ ਪਾਨ, ਇੱਕ ਸਭ ਕੁਟੰਬ ਮਦ ਮੋਹ ਠਾਨ।
ਅੱਜ ਸਤਵੇਂ ਦਿਨ ਸਤਿਗੁਰਾਂ ਨੇ ਕੁਝ ਖਾਨ ਪਾਨ ਵੀ ਕੀਤਾ, ਥੋੜਾ ਥੋੜਾ ਜਲ ਪਾਣੀ ਵੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ ਛਕਿਆ। ਛੇ ਦਿਨ ਤਾਂ ਛਕਿਆ ਹੀ ਨਹੀਂ ਸੀ ਕੁਝ, ਸਤਵੇਂ ਦਿਨ ਅੱਜ ਕੁਝ ਖਾਨ ਪਾਨ ਵੀ ਕੀਤਾ ਤੇ ਸਾਰੇ ਕੁਟੰਬ ਦੇ ਘਰ ਵਿਚ ਖੁਸ਼ੀ ਵਰਤ ਗਈ, ਖੇੜਾ ਵਰਤ ਗਿਆ ਤੇ ਸ੍ਰੀ ਹਰਗੋਬਿੰਦ ਸਾਹਿਬ ਜੀ ਦੀ ਸ਼ੀਤਲਾ ਮੁੜ ਗਈ ਹੈ, ਰੋਗ ਨੂੰ ਮੋੜਾ ਪੈ ਗਿਆ ਹੈ।
ਔਰ ਬੇ ਸਰੀਰ ਬੋਲਤ ਪ੍ਰਸੰਨ, ਸਭ ਕਹਿ ਗੁਰੂ ਨਾਨਕ ਜੀ ਧੰਨ।
ਆਪਣੇ ਹਿਰਦੇ ਚ ਧੀਰਜ, ਸਭ ਪ੍ਰਸੰਨ ਹੋ ਕੇ ਬੋਲਦੇ ਗੁਰੂ ਨਾਨਕ ਸਾਹਿਬ ਧੰਨ ਨੇ, ਗੁਰੂ ਨਾਨਕ ਸਾਹਿਬ ਧੰਨ ਹਨ, ਧੰਨ ਹਨ। ਸਭ ਦੀ ਰਸਨਾ ਤੋਂ ਇਹ ਸ਼ਬਦ ਨਿਕਲੇ।
ਦੁੱਖ ਸਮੇਂ ਆਨ ਹੋਏ ਸਹਾਏ, ਨਿਜ ਦਾਸ ਜਾਨ ਲੀਨਸ ਬਚਾਏ।
ਦੁੱਖ ਦੇ ਸਮੇਂ ਆ ਕੇ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਸਹਾਇਤਾ ਕੀਤੀ ਹੈ ਕਿ ਆਪਣਾ ਦਾਸ ਜਾਣ ਕੇ ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ ਬਚਾ ਲਿਆ, ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ ਆਪਣਾ ਦਾਸ ਜਾਣ ਕੇ ਰੱਖ ਲਿਆ ਹੈ। ਇਸ ਤਰ੍ਹਾਂ ਸਾਰੇ ਦਾਸੀਆਂ ਦਾਸ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਧੰਨ ਧੰਨ ਕਹਿ ਕੇ ਸਲਾਹ ਰਹੇ ਨੇ, ਸ਼ੁਕਰ ਕਰ ਰਹੇ ਨੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਦਾ। ਸ੍ਰੀ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਅਰੋਗਤਾ ਗੁਰੂ ਅਰਜਨ ਸਾਹਿਬ ਜੀ ਤੱਕ ਵੀ ਖਬਰ ਪਹੁੰਚੀ, ਮੇਰੇ ਸਾਹਿਬ ਨੇ ਸ਼ੁਕਰਾਨਾ ਕਰਦਿਆਂ ਸ਼ਬਦ ਉਚਾਰਿਆ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਸਾਹਿਬਾਂ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਫੁੱਲਾਂ ਚੁੱਕ